ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਉਰਧਾਰੈ ਜੋ ਅੰਤਰਨਾਮ, ਸਰਬਮੈ ਪੇਖੈ ਭਗਵਾਨ। ਨਿਮਖ ਨਿਮਖ ਠਾਕੁਰ ਨਮਸਕਾਰੈ ਨਾਨਕ, ਉਹ ਅਪਰਸ ਸਗਲ ਨਿਸਤਾਰੈ। ਜੋ ਮਨੁੱਖ ਆਪਣੇ ਹਿਰਦੇ ਵਿੱਚ ਅਕਾਲ ਪੁਰਖ ਦਾ ਨਾਮ ਧਾਰਨ ਕਰਕੇ ਰੱਖਦਾ ਹੈ, ਟਿਕਾ ਕੇ ਰੱਖਦਾ ਹੈ ਅਤੇ ਪਰਮਾਤਮਾ ਨੂੰ ਵੇਖਦਾ ਤਾਂ ਹੈ, ਪਰ ਕਿਸ ਦ੍ਰਿਸ਼ਟੀ ਨਾਲ? ਸਾਰੇ ਜੀਵਾਂ ਵਿੱਚ ਉਸ ਨੂੰ ਵਿਆਪਕ ਵੇਖਦਾ ਹੈ। ਉਰਧਾਰੈ ਜੋ ਅੰਤਰਨਾਮ, ਸਰਬਮੈ ਪੇਖੈ ਭਗਵਾਨ। ਭਗਵਾਨ ਨੂੰ ਵੱਖ ਕਰਕੇ ਵੇਖਣਾ, ਇਹ ਤਾਂ ਆਮ ਦ੍ਰਿਸ਼ਟੀ ਸੀ, ਪਰ ਭਗਵਾਨ ਨੂੰ ਸਾਰਿਆਂ ਦੇ ਵਿੱਚੋਂ ਵੇਖਣਾ, ਇਹ ਗੁਰਮਤਿ ਦੀ ਦ੍ਰਿਸ਼ਟੀ ਹੈ। ਨਿਮਖ ਨਿਮਖ ਠਾਕੁਰ ਨਮਸਕਾਰ ਹੈ। ਠਾਕੁਰ ਦਾ ਅਰਥ ਹੈ ਮਾਲਕ। ਉਸ ਮਾਲਕ ਨੂੰ ਪਲ ਪਲ ਨਮਸਕਾਰਾਂ ਕਰਦਾ ਹੈ। ਕਿਸ ਮਾਲਕ ਨੂੰ ਜੋ ਹਰ ਇੱਕ ਵਿੱਚ ਵੱਸਦਾ ਹੈ? ਇਹ ਨਮਸਕਾਰ ਤਾਂ ਹੀ ਹੋਵੇਗੀ, ਹਰ ਇੱਕ ਜੀਵ ਦਾ ਆਦਰ ਹੋਵੇ, ਹਰ ਇੱਕ ਨੂੰ ਰੱਬ ਦਾ ਰੂਪ ਸਮਝਿਆ ਜਾਏ। ਨਾਨਕ ਉਹ ਅਪਰਸ ਸਕਲ ਨਿਸਤਾਰੇ, ਉਹ ਅਪਰਸ ਸਾਰਿਆਂ ਦਾ ਨਿਸਤਾਰਾ ਕਰਦਾ ਹੈ। ਨਿਮਖ ਨਿਮਖ ਠਾਕੁਰ ਨਮਸਕਾਰ ਹੈ, ਨਾਨਕ ਉਹ ਅਪਰਸ ਸਗਲ ਨਿਸਤਾਰ ਹੈ। ਬ੍ਰਹਮ ਗਿਆਨੀ ਵਾਲੀ ਵਿਆਖਿਆ ਅੱਠਵੀਂ ਅਸ਼ਟਪਦੀ ਵਿੱਚ ਹੈ। ਉਸ ਵਿੱਚ ਸਤਿਗੁਰੂ ਜੀ ਨੇ ਬ੍ਰਹਮ ਗਿਆਨੀ ਨੂੰ ਸਦਾ ਸਮਦਰਸੀ ਦੱਸਿਆ ਹੈ, ਉਸ ਦੀ ਦ੍ਰਿਸ਼ਟੀ ਵਿੱਚੋਂ ਅੰਮ੍ਰਿਤ ਵਰਸਦਾ ਵਿਖਾਇਆ ਹੈ। ਬ੍ਰਹਮ ਗਿਆਨੀ ਸਭ ਨਾਲ ਇੱਕੋ ਜਿਹਾ ਵਰਤਾਵਾ ਕਰਦਾ ਹੈ। ਅਚਾਨਕ ਉਸ ਦੇ ਨਾਲ ਇਹ ਅਸ਼ਟਪਦੀ ਆ ਜਾਣੀ, ਨਾਲ ਹੀ ਜੋੜ ਦੇਣੀ ਕਿ ਅਪਰਸ ਕੌਣ ਹੈ ਜੋ ਸਾਰਿਆਂ ਵਿੱਚੋਂ ਰੱਬ ਵੇਖਦਾ ਹੈ, ਇਸ ਦਾ ਕਾਰਨ ਕੀ ਹੈ? ਸਾਡੇ ਦੇਸ਼ ਵਿੱਚ ਬਹੁਤ ਗਲਤ ਮਨੌਤਾਂ ਐਸੀਆਂ ਹੋਈਆਂ, ਐਸੀਆਂ ਰਸਮਾਂ, ਐਸੀਆਂ ਮਰਿਆਦਾ ਜਿਨ੍ਹਾਂ ਨੂੰ ਧਰਮ ਦਾ ਨਾਂ ਦੇ ਦਿੱਤਾ ਗਿਆ। ਇਸ ਦੇਸ਼ 'ਤੇ ਵਸਣ ਵਾਲਾ ਮਨੁੱਖ ਉਸ ਨੂੰ ਕਰਦਾ ਰਿਹਾ, ਮੰਨਦਾ ਰਿਹਾ, ਜਿਸ ਨਾਲ ਮਨੁੱਖਤਾ ਦਾ ਬਹੁਤ ਵੱਡਾ ਨੁਕਸਾਨ ਹੋਇਆ, ਅਜੇ ਤੱਕ ਵੀ ਉਹ ਪੂਰਾ ਨਹੀਂ ਹੋਇਆ। ਉਹ ਨੁਕਸਾਨ ਕੀ ਸੀ? ਬੰਦੇ ਦਾ ਬੰਦੇ ਕੋਲੋਂ ਦਿਲ ਕਰਕੇ ਦੂਰ ਹੋ ਜਾਣਾ, ਨਫ਼ਰਤ ਹੋ ਜਾਣੀ। ਬਹੁਤ ਹਿੱਸਾ ਐਸਾ ਸੀ ਮਨੁੱਖਤਾ ਦਾ, ਲਗਭਗ ਚੌਥਾ ਹਿੱਸਾ, ਜਿਸ ਨੂੰ ਸ਼ੂਦਰ ਕਰਾਰ ਦੇ ਦਿੱਤਾ ਗਿਆ। ਉਸ ਦੇ ਨਾਲ ਕੋਈ ਛੋਹਣਾ ਪਸੰਦ ਨਹੀਂ ਸੀ ਕਰਦਾ। ਉਹਨਾਂ ਲੋਕਾਂ ਦਾ ਖਾਣਾ ਵੱਖ, ਉਹਨਾਂ ਦਾ ਪਾਣੀ ਵੱਖ, ਉਹਨਾਂ ਦਾ ਰਹਿਣਾ ਵੱਖ। ਦੇਸ਼ ਦੇ ਉੱਚ ਜਾਤੀਆਂ ਦਾ ਇਹ ਹਾਲ ਸੀ। ਕੋਈ ਸ਼ੂਦਰ ਰਸਤੇ 'ਚ ਮਿਲ ਗਿਆ, ਉੱਚ ਜਾਤੀ ਵਾਲਾ ਭਟਕ ਗਿਆ, ਰਸਤਾ ਦੱਸਣ ਵਾਲਾ ਕੋਈ ਨਹੀਂ। ਹੁਣ ਰਸਤਾ ਪੁੱਛਣਾ ਸ਼ੂਦਰ ਨੂੰ, ਪਰ ਸਿੱਧਾ ਨਹੀਂ ਪੁੱਛ ਸਕਦਾ। ਉਹ ਕੀ ਕਰਦਾ ਸੀ? ਕਹਿੰਦਾ ਸੀ, ਜੁੱਤੀਏ, ਇਹ ਰਸਤਾ ਕਿੱਧਰ ਜਾਂਦਾ? ਵਿੱਚ ਜੁੱਤੀ ਨੂੰ ਲੈਣਾ, ਜੁੱਤੀ ਕਰਕੇ ਕਹਿਣਾ, ਜੁੱਤੀਏ, ਇਹ ਰਸਤਾ ਕਿੱਧਰ ਜਾਂਦਾ? ਉਹ ਅੱਗੋਂ ਦੱਸਦਾ ਸੀ, ਜੀ ਇਹ ਰਸਤਾ ਇੱਧਰ ਜਾਂਦਾ। ਇਹ ਚਾਦਰੇ, ਇਹ ਰਸਤਾ ਕਿੱਧਰ ਜਾਂਦਾ? ਇਹ ਪੱਗੇ, ਰਸਤਾ ਕਿੱਧਰ ਜਾਂਦਾ? ਸ਼ੂਦਰ ਨੂੰ ਬੁਲਾਉਣਾ ਵੀ ਸਮਝੋ ਭ੍ਰਿਸ਼ਟ ਹੋਣਾ ਸੀ, ਪਿੱਟੇ ਜਾਣਾ ਸੀ। ਇੱਥੇ ਤੱਕ ਲਿਖਿਆ, 100 ਊਠ ਦੀ ਕਤਾਰ ਜਾ ਰਹੀ, ਇੱਕ ਦੀ ਨਕੇਲ ਦੂਸਰੇ ਦੀ ਪੂਛ ਨੂੰ ਬੰਨੀ ਹੁੰਦੀ ਸੀ। ਸਭ ਤੋਂ ਅਗਲੇ ਊਠ 'ਤੇ ਉੱਚ ਜਾਤੀ ਦਾ ਸੱਜਣ ਬੈਠਾ, ਪਿਛਲੇ ਊਠ ਦੀ ਪੂਛ ਨੂੰ ਕਿਸੇ ਸ਼ੂਦਰ ਦਾ ਹੱਥ ਲੱਗ ਗਿਆ, ਜੋ ਪਹਿਲੇ ਬੈਠਾ ਉਸਦੀ ਰੋਟੀ ਪਿੱਟੀ ਗਈ। ਰੁੱਖ 'ਤੇ ਚੜ੍ਹ ਕੇ ਬ੍ਰਾਹਮਣ ਭੋਜਨ ਕਰ ਰਹੇ ਹੈ, ਸ਼ੂਦਰ ਦਾ ਹੱਥ ਜੇ ਰੁੱਖ ਦੀ ਜੜ੍ਹ ਨੂੰ ਲੱਗ ਗਿਆ, ਬ੍ਰਾਹਮਣ ਦਾ ਖਾਣਾ ਭ੍ਰਿਸ਼ਟ ਹੋ ਗਿਆ। ਸਤਿਗੁਰੂ ਕਹਿੰਦੇ ਨੇ, ਸਾਰਿਆਂ ਵਿੱਚ ਰੱਬ ਕਿਵੇਂ ਵੇਖੋਗੇ? ਵੇਖਣ ਦਾ ਢੰਗ ਹੀ ਇਹੋ ਹੈ, ਇਨਸਾਨ ਪ੍ਰਤੀ ਆਦਰ ਆ ਜਾਏ, ਸਤਿਕਾਰ ਆ ਜਾਏ, ਪਰਸ ਕੌਣ ਹੈ? ਸਾਰਿਆਂ ਵਿੱਚੋਂ ਰੱਬ ਨੂੰ ਵੇਖੇ, ਸਾਰਿਆਂ ਵਿੱਚ ਬੈਠੇ ਰੱਬ ਨੂੰ ਨਮਸਕਾਰ ਕਰੇ, ਹਰ ਜੀਵ ਦਾ ਆਦਰ ਕਰੇ, ਬ੍ਰਹਮ ਗਿਆਨੀ ਦੇ ਲੱਛਣ ਹਨ। ਅਪਰਸ ਕੌਣ ਹੈ? ਉਹ ਨਹੀਂ ਦੂਸਰੇ ਨਾਲੋਂ ਛੋਹਣ ਤੋਂ ਡਰਦਾ ਹੋਵੇ। ਬੰਦਾ ਬੰਦੇ ਤੋਂ ਇੰਨੀ ਨਫ਼ਰਤ ਕਰੇ, ਰੱਬ ਨਾਲ ਉਸਦਾ ਨਾਤਾ ਕਿਵੇਂ ਬਣੇਗਾ? ਅਸ਼ਟਪਦੀ। ਮਿਥਿਆ ਨਾ ਹੀ ਰਸਨਾ ਪਰਸ, ਅਸ਼ੋਹ ਰਹਿਣਾ ਅਤੇ ਬੰਦੇ ਤੋਂ ਨਹੀਂ ਰੱਬ ਦੇ ਜੀਵਾਂ ਤੋਂ ਨਫ਼ਰਤ ਨਾ ਕਰ। ਰਸਨਾ ਨਾਲ ਕਿਤੇ ਝੂਠ ਨਾ ਛੋਹ ਜਾਏ, ਇਸ ਤੋਂ ਬਚ। ਜਿਸ ਦੀ ਰਸਨਾ ਮਿਥਿਆ ਨੂੰ ਨਹੀਂ ਪਰਸਦੀ, ਝੂਠ ਨਹੀਂ ਬੋਲਦੀ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਮਨ ਵਿੱਚ ਪ੍ਰੀਤੀ ਹੈ ਕਿ ਉਹ ਨਿਰਲੇਪ ਪਰਮਾਤਮਾ ਦੇ ਦਰਸ਼ਨ ਹੋਣ। ਪਰ ਤੇ ਰੂਪ ਨਾ ਪੇਖੇ ਨੇਤਰ, ਇਹ ਨਾ ਆਖ ਸ਼ੂਦਰ ਨਾ ਮੱਥੇ ਲੱਗ ਜਾਏ। ਇੱਕ ਵਾਰੀ ਇੱਕ ਬ੍ਰਾਹਮਣ ਇਸ਼ਨਾਨ ਕਰਕੇ ਗੰਗਾ ਤੋਂ ਆ ਰਿਹਾ। ਹੁਣ ਸਿਧਾਂਤ ਸੀ ਕਿ ਜੁਲਾਇਆ ਮੱਥੇ ਲੱਗ ਜਾਏ ਤਾਂ 7 ਵਾਰੀ ਗੰਗਾ ਇਸ਼ਨਾਨ ਕਰਨਾ ਪੈਂਦਾ। ਕਬੀਰ ਸਾਹਿਬ ਮੱਥੇ ਲੱਗੇ, ਕਹਿਣ ਲੱਗਾ, ਉਹ ਜੁਲਾਇਆ ਤੂੰ ਮੱਥੇ ਲੱਗੇ, ਮੈਨੂੰ ਹੁਣ ਫਿਰ ਇਸ਼ਨਾਨ ਕਰਨ ਜਾਣਾ ਪਏਗਾ। ਕਹਿਣ ਲੱਗਾ, ਮਹਾਰਾਜ ਮੈਂ ਤਾਂ ਤੁਹਾਨੂੰ ਹੱਥ ਵੀ ਨਹੀਂ ਲਾਇਆ, ਮੈਂ ਤਾਂ ਛੋਇਆ ਵੀ ਨਹੀਂ। ਕਹਿਣ ਲੱਗੇ, ਦਿਸਿਆ ਤਾਂ ਹੈ। ਹੁਣ ਕਬੀਰ ਵੀ ਅੱਗੋਂ ਕਬੀਰ ਸਨ। ਕਹਿਣ ਲੱਗੇ, ਫਿਰ ਮੈਂ ਸਾਰੀ ਦਿਹਾੜੀ ਇੱਥੇ ਖੜਾਂ, ਤੁਸੀਂ ਨਹਾ ਕੇ ਆਓ, ਮੈਂ ਵਾਰ ਵਾਰ ਤੁਹਾਡੇ ਮੱਥੇ ਲੱਗਾਂਗਾ, ਸਵੇਰ ਤੋਂ ਸ਼ਾਮ ਤੱਕ ਇਹੀ ਕੰਮ ਚੱਲੇਗਾ, ਤੁਸੀਂ ਨਹਾਈ ਜਾਓ, ਮੈਂ ਤੁਹਾਡੇ ਮੱਥੇ ਲੱਗਾਂਗਾ। ਜੇ ਇਹ ਹੀ ਚਾਹੁੰਦਾ ਹੈ, ਮੇਰੇ ਮੱਥੇ ਛੂਦਰ ਨਾ ਲੱਗੇ ਤਾਂ ਅਪਰਾਧ ਹੈ, ਪਾਪ ਹੈ। ਆਖ ਪਰ ਤੇ ਰੂਪ ਨਾ ਪੇਖੇ ਨੇਤਰ, ਪਰਾਈ ਇਸਤਰੀ ਦਾ ਰੂਪ ਵੇਖਣਾ, ਬੁਰੀ ਵਾਸ਼ਨਾ ਨਾਲ ਵੇਖਣਾ, ਵੇਖਦੇ ਤਾਂ ਮਾਤਾ ਨੂੰ ਵੀ ਹਾਂ, ਇਹੀ ਅੱਖਾਂ ਹਨ, ਭੈਣ ਨੂੰ ਵੇਖਦੇ ਹਾਂ, ਬੱਚੀ ਨੂੰ ਵੇਖਦੇ ਹਾਂ, ਲੇਕਿਨ ਬੁਰੀ ਦ੍ਰਿਸ਼ਟੀ ਨਾਲ ਨਹੀਂ ਵੇਖਦੇ। ਪਰ ਤੇ ਰੂਪ ਨਾ ਪੇਖੇ ਨੇਤਰ, ਸਾਡੇ ਨੇਤਰ ਪਰਾਈ ਇਸਤਰੀ ਦਾ ਰੂਪ ਬੁਰੀ ਭਾਵਨਾ ਨਾਲ ਨਾ ਵੇਖਣ। ਸਾਧ ਕੀ ਟਹਿਲ ਸੰਤ ਸੰਗ ਹੇਤ, ਸਾਧੂਆਂ ਦੀ ਟਹਿਲ ਸੇਵਾ, ਸੰਤਾਂ ਦੀ ਸੰਗਤ ਨਾਲ ਪਿਆਰ ਜਿਸਦਾ ਬਣਦਾ ਹੈ। ਕਰਨ ਨਾ ਸੁਣੈ ਕਾਹੂੰ ਕੀ ਨਿੰਦਾ, ਕੰਨ ਕਿਸੇ ਦੀ ਵੀ ਨਿੰਦਾ ਨਹੀਂ ਸੁਣਦੇ, ਸਭ 'ਤੇ ਜਾਣੈ ਆਪਸ ਕੋ ਮੰਦਾ, ਸਭ ਨਾਲੋਂ ਆਪਣੇ ਆਪ ਨੂੰ ਹੀ ਮੰਦਾ ਜਾਣਦੇ ਹਨ। ਬੰਦਾ ਇਹ ਵੇਖੇ ਮੇਰੇ ਵਿੱਚ ਬਹੁਤ ਅਵਗਣ ਹਨ, ਕਦੀ ਆਪਣਾ ਆਪਾ ਨਜ਼ਰ ਆ ਜਾਏ ਅਤੇ ਆਪਣੇ ਨਾਲੋਂ ਮੰਦਾ ਕੋਈ ਵੀ ਨਜ਼ਰ ਨਹੀਂ ਆਏਗਾ। ਗੁਰਪ੍ਰਸਾਦ ਵਿਖਿਆ ਪਰ ਹਰੈ, ਗੁਰੂ ਦੀ ਕਿਰਪਾ ਦੁਆਰਾ ਮਾਇਆ ਦਾ ਪ੍ਰਭਾਵ ਜੋ ਦੂਰ ਕਰ ਦੇਵੇ। ਮਨ ਕੀ ਵਾਸ਼ਨਾ ਮਨ 'ਤੇ ਟਰੈ, ਮਨ ਦੀ ਵਾਸ਼ਨਾ ਮਨ ਤੋਂ ਟਲ ਜਾਂਦੀ ਹੈ। ਇੰਦਰੀ ਜਿੱਤ, ਐਸਾ ਬੰਦਾ ਇੰਦਰੀਆਂ ਨੂੰ ਜਿੱਤਣ ਵਾਲਾ ਹੁੰਦਾ ਹੈ। ਅੱਖਾਂ ਉਸ ਦੇ ਵਸ ਵਿੱਚ ਹੁੰਦੀਆਂ ਹਨ, ਕੰਨ ਉਸ ਦੇ ਵਸ ਵਿੱਚ ਹੁੰਦੇ ਹਨ, ਰਸਨਾ ਚਸਕਿਆਂ ਵੱਲ ਨਹੀਂ ਜਾਂਦੀ, ਵਸ ਵਿੱਚ ਹੁੰਦੀ ਹੈ। ਇੱਕ ਸਾਧੂ ਪ੍ਰਸ਼ਾਦਾ ਛੱਕ ਕੇ ਆਇਆ ਸੀ, ਸਾਹਮਣੇ ਧਿਆਨ ਪਿਆ, ਹਲਵਾਈ ਨੇ ਬੜੀਆਂ ਸੁੰਦਰ ਜਲੇਬੀਆਂ ਬਣਾ ਕੇ ਰੱਖੀਆਂ ਸਨ। ਉਸਨੇ ਵੀ ਵੇਖ ਲਿਆ, ਬਾਬਾ ਜੀ ਆ ਜਾਓ। ਕਹਿਣ ਲੱਗਾ, ਆ ਤਾਂ ਜਾਵਾਂ, ਪੈਸਾ ਕੋਲ ਕੋਈ ਨਹੀਂ। ਹਲਵਾਈ ਕਹਿਣ ਲੱਗਾ, ਆ ਜਾਓ, ਉਧਾਰ ਕਰ ਲੈਂਦੇ ਹਾਂ, ਫਿਰ ਦੇ ਜਾਇਓ। ਮਨ 'ਚ ਗਿਆਨ ਆ ਗਿਆ, ਕਹਿਣ ਲੱਗਾ, ਹਲਵਾਈ ਉਧਾਰ ਹੀ ਕਰਨਾ ਅਤੇ ਆਪਣੇ ਮਨ ਨਾਲ ਕਰ ਲੈਂਦੇ ਹਾਂ, ਤੇਰੇ ਨਾਲ ਕੀ ਕਰਨਾ, ਲੋੜ ਕੋਈ ਨਹੀਂ। ਮਨ ਦੀ ਵਾਸ਼ਨਾ ਜਾਗੀ ਸੀ, ਪਰ ਰਸਨਾ, ਮੈਂ ਰਸਨਾ ਦਾ ਗੁਲਾਮ ਨਹੀਂ, ਮੈਂ ਤਾਂ ਰਸਨਾ ਦਾ ਮਾਲਕ ਹਾਂ। ਇੰਦਰੀ ਜਿੱਤ, ਉਸਨੇ ਇੰਦਰੀਆਂ ਨੂੰ ਜਿੱਤ ਲਿਆ, ਵੇਖਣ ਵੇਲੇ ਵੇਖਦਾ, ਸੁਣਨ ਵੇਲੇ ਸੁਣਦਾ, ਬੋਲਣ ਵੇਲੇ ਬੋਲਦਾ, ਆਪਣੇ ਆਪੇ 'ਤੇ ਕੰਟਰੋਲ ਹੈ। ਇੰਦਰੀ ਜਿੱਤ ਪੰਜ ਦੋਖ 'ਤੇ ਰਹਿਤ, ਇਹ ਪੰਜ ਸੇਵਾਦਾਰ ਵੀ ਬਣ ਸਕਦੇ ਨੇ, ਇਹ ਪੰਜ ਗੁਨਾਹ ਵੀ ਬਣ ਸਕਦੇ ਨੇ। ਵਸ ਵਿੱਚ ਆਉਣ 'ਤੇ ਸੇਵਾਦਾਰ ਨੇ ਪੰਜ ਦੋਖ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਪੰਜ ਦੋਖ। ਇਹਨਾਂ ਦਾ ਜ਼ਿਕਰ ਭਗਤ ਰਵਿਦਾਸ ਜੀ ਨੇ ਵੀ ਕੀਤਾ। ਸ਼ਬਦ ਸਪਰਸ਼ ਰੂਪ ਰਸ ਗੰਧ, ਮਿਰਗਮੀਨ ਭ੍ਰਿੰਗ ਪਤੰਕ ਕੁੰਚਰ ਏਕ ਦੋਖ ਵਿਨਾਸ਼, ਪੰਜ ਦੋਖ ਅਸਾਧ ਜੰਗ ਮੈਂ ਤਾਂ ਕੀ ਕੇਤਕ ਆਸ। ਇਹ ਪੰਜਾਂ ਦੋਖਾਂ ਤੋਂ ਉਹ ਰਹਿਤ ਹੈ ਨਾਨਕ ਕੋਟ ਮੱਧੇ ਕੋ ਐਸਾ ਅਪਰਸ। ਸਾਹਿਬ ਕਹਿੰਦੇ ਨੇ ਕਰੋੜਾਂ ਵਿੱਚ ਕੋਈ ਐਸਾ ਅਪਰਸ ਹੋਵੇਗਾ, ਅਸ਼ੋਹ ਹੋਵੇਗਾ। ਸ਼ੂਦਰ ਤੋਂ ਡਰਦਾ ਰਿਹਾ ਤਾਂ ਕੀ ਅਪਰਸ ਹੈ, ਵਿਕਾਰਾਂ ਤੋਂ ਡਰ, ਪਾਪਾਂ ਤੋਂ ਡਰ। ਵੈਸ਼ਨੋ ਸੋ ਜਿਸ ਉੱਪਰ ਸੋ ਪ੍ਰਸੰਨ। ਵੈਸ਼ਨੋ ਕੌਣ ਹੈ? ਵਿਸ਼ਨੂੰ ਦਾ ਭਗਤ। ਵਿਸ਼ਨੂੰ ਦਾ ਭਗਤ ਉਹ ਹੈ ਜਿਸ ਉੱਤੇ ਪਰਮਾਤਮਾ ਪ੍ਰਸੰਨ ਹੋਵੇ। ਵਿਸ਼ਨ ਕੀ ਮਾਇਆ ਤੇ ਹੋਏ ਭਿੰਨ, ਵਿਸ਼ਨੂੰ ਦੀ ਮਾਇਆ ਤੋਂ ਭਿੰਨ ਹੋਵੇ, ਭਾਵ ਮਾਇਆ ਵਿੱਚ ਗੁਲਤਾਨ ਨਾ ਹੋਵੇ, ਮਾਇਆ ਦੇ ਵਿੱਚ ਫਸਿਆ ਨਾ ਹੋਵੇ। ਕਰਮ ਕਰਤ ਹੋਵੇ ਨੇ ਕਰਮ, ਕਰਮ ਜ਼ਰੂਰ ਕਰੇ, ਕਰਮ ਕਰਦਿਆਂ ਨਿਹ ਕਰਮ ਹੋਵੇ। ਨਿਹ ਕਰਮ ਦਾ ਅਰਥ ਕੀ ਹੈ ਕਿ ਕਰਮ ਕਰੇ ਲੇਕਿਨ ਫਲ ਦੀ ਇੱਛਾ ਨਾ ਰੱਖੇ, ਫਲ ਜੋ ਮਿਲੇ ਪ੍ਰਵਾਨ ਕਰ ਲਵੇ। ਕਰਮ ਅਸੀਂ ਕਰ ਸਕਦੇ ਹਾਂ, ਫਲ ਨਹੀਂ ਲਾ ਸਕਦੇ। ਅਸੀਂ ਸੰਤਰੇ ਦਾ ਬੂਟਾ ਲਗਾ ਸਕਦੇ ਹਾਂ, ਫਲ ਤਾਂ ਮਾਲਕ ਨੇ ਲਾਉਣਾ, ਲੱਗੇ ਨਾ ਲੱਗੇ ਪੱਕਾ ਨਹੀਂ। ਕਣਕ ਬੀਜ ਸਕਦੇ ਹਾਂ, ਸਿੱਟੇ ਨਹੀਂ ਲਗਾ ਸਕਦੇ। ਕਰਮ ਕਰ ਸਕਦੇ ਹਾਂ ਪਰ ਫਲ ਉਸ 'ਤੇ ਛੱਡਣਾ ਪਵੇਗਾ। ਇਸ ਲਈ ਕਰਮਾਂ ਦਾ ਤਿਆਗੀ ਨਾ ਬਣ, ਫਲ ਤੋਂ ਨਿਹਕਾਮ ਹੋ ਜਾ। ਤਿਆਗੀ ਕਾ ਮਤਲਬ ਨਹੀਂ ਘਰ ਕੋ ਤਿਆਗੋ ਮੀਤ, ਤਿਆਗੀ ਵੋ ਜੋ ਤਿਆਗ ਦੇ ਮਨ ਸੇ ਮੰਦੀ ਨੀਤ। ਤਿਆਗੀ ਕਾ ਮਤਲਬ ਨਹੀਂ ਕਰੇ ਨਾ ਕੋਈ ਕਾਮ, ਤਿਆਗੀ ਵੋ ਜੋ ਕਰਮ ਕਰ ਹੋਏ ਰਹੇ ਨਿਹਕਾਮ। ਉਹ ਨਿਹਕਰਮ ਹੋ ਜਾਏ ਤਿਸ ਵੈਸ਼ਨੋ ਕਾ ਨਿਰਮਲ ਧਰਮ, ਉਸ ਵੈਸ਼ਨਵ ਦਾ ਪਵਿੱਤਰ ਧਰਮ ਹੈ। ਕਾਹੂ ਫਲ ਕੀ ਇੱਛਾ ਨਹੀਂ ਬਾਛੈ, ਕਰਮ ਕਰੇ ਪਰ ਕਿਸੇ ਫਲ ਦੀ ਇੱਛਾ ਇਹ ਨਾ ਰੱਖੇ। ਕੇਵਲ ਭਗਤ ਕੀਰਤਨ ਸੰਗ ਰਚੈ, ਕੇਵਲ ਉਹ ਭਗਤੀ ਕਰੇ, ਕੀਰਤਨ ਕਰੇ, ਇਸ ਵਿੱਚ ਰਚ ਜਾਏ। ਇਸੇ ਲਈ ਰੱਬ ਦੇ ਪਿਆਰੇ ਕਹਿੰਦੇ ਨੇ, ਦਾਤਾ ਮੈਂ ਹੋਰ ਕੁਛ ਨਹੀਂ ਮੰਗਦਾ, ਕੀਰਤਨ ਹੀ ਕਰਵਾ ਲੈ, ਇੰਨਾ ਹੀ ਬਹੁਤ ਹੈ। ਅਰਦਾਸ ਹੀ ਕਰ ਲਵਾਂ, ਇੰਨਾ ਹੀ ਬਹੁਤ ਹੈ। ਮੈਂ ਤੇਰੇ ਨਾਲ ਜੁੜਿਆ ਰਹਾਂ, ਇੰਨਾ ਹੀ ਬਹੁਤ ਹੈ। ਮਨ ਤਨ ਅੰਤਰ ਸਿਮਰਨ ਗੋਪਾਲ, ਮਨ ਵਿੱਚ ਤਨ ਵਿੱਚ ਸ੍ਰਿਸ਼ਟੀ ਨੂੰ ਪਾਲਣ ਵਾਲੇ ਗੋਪਾਲ ਦਾ ਸਿਮਰਨ, ਉਸ ਦੀ ਯਾਦ ਚੱਲਦੀ ਰਹੇ। ਸਭ ਉੱਪਰ ਹੋਵਤ ਕਿਰਪਾਲ, ਐਸਾ ਵੈਸ਼ਨੂੰ ਹਰ ਇੱਕ ਉੱਤੇ ਕਿਰਪਾਲ ਰਹੇਗਾ, ਕਿਰਪਾ ਕਰੇਗਾ, ਕਿਸੇ 'ਤੇ ਨਾਰਾਜ਼ ਨਹੀਂ ਹੋਵੇਗਾ। ਆਪ ਦ੍ਰਿੜ ਹੈ ਅਵਰ ਹੈ ਨਾਮ ਜਪਾਵੈ, ਆਪ ਨਾਮ ਹਿਰਦੇ 'ਚ ਪੱਕਾ ਕਰਦਾ, ਕਦੀ ਨਹੀਂ ਭੁੱਲਦਾ, ਹੋਰਨਾਂ ਨੂੰ ਵੀ ਜਪਾਉਂਦਾ ਹੈ। ਨਾਨਕ ਉਹ ਵੈਸ਼ਨੋ ਪਰਮਗਤ ਪਾਵੈ। ਸਾਹਿਬ ਜੀ ਫੁਰਮਾ ਰਹੇ ਨੇ ਉਹ ਵੈਸ਼ਨੋ ਪਰਮਗਤੀ ਉੱਚੀ ਆਤਮਕ ਅਵਸਥਾ ਪ੍ਰਾਪਤ ਕਰਦਾ ਹੈ। ਭਗਵਤੀ ਭਗਵੰਤ ਭਗਤ ਕਾ ਰੰਗ। ਭਗਵਤੀ ਸਾਧੂਆਂ ਦਾ ਇੱਕ ਫਿਰਕਾ ਸੀ। ਭਗਵਤੀ ਇਹ ਕੌਣ ਸਨ? ਨੱਚਦੇ ਟੱਪਦੇ ਸਨ, ਭਗਤੀ ਕਰਦੇ ਸਨ। ਭਗਵਾਨ ਦਾ ਅਸਲੀ ਉਪਾਸ਼ਕ ਭਗਵਤੀ ਕੌਣ ਹੈ ਜਿਸ ਨੂੰ ਭਗਤੀ ਦਾ ਰੰਗ ਚੜਿਆ ਹੋਵੇ? ਸਾਹਿਬਾਂ ਨੇ ਭਗਵਤੀਆਂ ਨੂੰ ਇਸੇ ਲਈ ਕਹਿ ਦਿੱਤਾ ਸੀ, ਨੱਚਿਆਂ ਟੱਪਿਆਂ ਭਗਤ ਨਾ ਹੋਏ। ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ, ਗਾਵੇਂ ਰਾਜਾ ਰਾਣੀਆਂ ਬੋਲੇ ਆਲ ਪਤਾਲ। ਇੱਥੇ ਤੱਕ ਕਹਿ ਦਿੱਤਾ, ਰੋਟੀਆਂ ਕਾਰਨ ਪੂਰੇ ਤਾਲ, ਆਪ ਪਛਾੜੇ ਧਰਤੀ ਨਾਲ। ਇਹ ਭਗਤੀ ਨਹੀਂ, ਐਸਾ ਭਗਵਤੀ ਨਹੀਂ। ਭਗਵਤੀ ਉਹ ਹੈ ਜਿਹਨੂੰ ਭਗਤੀ ਦਾ ਰੰਗ ਚੜਿਆ ਹੋਵੇ ਅਤੇ ਕੀ ਕਰੇ, ਸਗਲ ਤਿਆਗੈ ਦੁਸ਼ਟ ਕਾ ਸੰਗ। ਸਾਰੇ ਦੁਸ਼ਟਾਂ ਦਾ ਕੁਛ ਬਾਹਰ ਵੀ ਹਨ ਪਰ ਸੱਚ ਇਹ ਹੈ ਬਹੁਤੇ ਦੁਸ਼ਟ ਅੰਦਰ ਹਨ। ਅੰਦਰ ਦੁਸ਼ਟ ਨਾ ਹੋਣ ਤਾਂ ਬਾਹਰ ਦੁਸ਼ਟ ਹੈ ਹੀ ਕੋਈ ਨਹੀਂ। ਬਾਹਰ ਬਣਦੇ ਹੀ ਤਾਂ ਹਨ, ਅੰਦਰ ਦੁਸ਼ਟਪਣਾ ਹੈ। ਦੁਸ਼ਟਾਂ ਦਾ ਸੰਗ ਤਿਆਗ ਦੇਵੇ। ਮਨ ਤੇ ਬਿਣਸੈ ਸਗਲਾ ਭਰਮ, ਮਨ ਤੋਂ ਸਾਰਾ ਭਰਮ ਭਟਕਣਾ ਇਹ ਚਲੀ ਜਾਏ। ਜਦੋਂ ਭਰਮ ਜਾਂਦਾ ਟਿਕਾ ਆ ਜਾਂਦਾ, ਭਰਮ ਦਾ ਅਰਥ ਹੈ ਭ੍ਰਾਂਤੀ, ਭਟਕਣਾ, ਟਿਕਾ ਆ ਜਾਏ ਭਰਮ ਨਹੀਂ। ਕਰ ਪੂਜੈ ਸਗਲ ਪਾਰ ਬ੍ਰਹਮ, ਸਾਰਿਆਂ ਨੂੰ ਪਾਰ ਬ੍ਰਹਮ ਦਾ ਰੂਪ ਸਮਝ ਕੇ ਹਰ ਇੱਕ ਦਾ ਸਤਿਕਾਰ ਕਰੇ। ਸਾਧ ਸੰਗ ਪਾਪਾਂ ਮਲ ਖੋਵੈ, ਗੁਰੂ ਦੀ ਸੰਗਤ ਵਿੱਚ ਆ ਕੇ ਪਾਪਾਂ ਦੀ ਮਲ ਉਤਾਰ ਦੇਵੇ। ਤਿਸ ਭਗਵਤੀ ਕੀ ਮਤ ਉੱਤਮ ਹੋਵੇ, ਐਸੇ ਭਗਵਤੀ ਦੀ ਮਤ ਉੱਤਮ ਹੋ ਜਾਂਦੀ ਹੈ, ਉੱਚੀ ਹੋ ਜਾਂਦੀ ਹੈ, ਪਵਿੱਤਰ ਹੁੰਦੀ ਹੈ। ਭਗਵੰਤ ਕੀ ਟਹਿਲ ਕਰੇ ਨਿਤ ਨੀਤ, ਪਰਮਾਤਮਾ ਦੀ ਸੇਵਾ ਕਰੇ, ਨਿਤੀ ਕਰੇ। ਰੋਜ਼ਾਨਾ ਕਰੇ ਤਾਂ ਉਸਦੀ ਸੇਵਾ ਹੈ ਕਿ ਸੇਵਾ ਦੇ ਦੋ ਪ੍ਰਕਾਰ ਨੇ, ਅੰਦਰ ਉਸਦਾ ਸਿਮਰਨ, ਬਾਹਰ ਸੇਵਾ। ਪਰਮਾਤਮਾ ਦਾ ਸਿਮਰਨ ਕਰਨ ਵਾਲਾ ਸਫਲ ਤਾਂ ਹੁੰਦਾ ਹੈ ਜਦੋਂ ਸੰਸਾਰ ਦੀ ਸੇਵਾ ਕਰੇਗਾ। ਸੰਸਾਰ ਦੀ ਸੇਵਾ ਨਾ ਕਰੇ, ਬਾਹਰ ਘਿਰਨਾ ਹੋਵੇਗੀ, ਨਫ਼ਰਤ ਹੋਵੇਗੀ। ਜਿੱਥੇ ਨਫ਼ਰਤ ਹੈ ਉੱਥੇ ਪਿਆਰ ਨਹੀਂ ਹੋ ਸਕਦਾ। ਪਿਆਰ ਨਾ ਹੋਇਆ ਜੀਵਨ ਅਧੂਰਾ ਹੋਵੇਗਾ। ਭਗਵੰਤ ਕੀ ਟਹਿਲ ਕਰੇ ਨਿਤ ਨੀਤ, ਇਸੇ ਲਈ ਗੁਰੂ ਨੇ ਸਿੱਖਾਂ ਨੂੰ ਇੱਕ ਬਚਨ ਕਿਹਾ ਸੀ, ਗੁਰਸਿੱਖੋ, ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ। ਮਸੰਦਾਂ ਲਈ ਜਦੋਂ ਹੁਕਮ ਕੀਤਾ, ਇਹਨਾਂ ਨੂੰ ਦਾੜੀਓਂ ਫੜ ਕੇ ਪੇਸ਼ ਕਰੋ, ਇੱਕ ਮਸੰਦ ਆਪੇ ਆਇਆ ਸੀ ਭਾਈ ਫੇਰੂ। ਸਤਿਗੁਰਾਂ ਸਿਰੋ ਪਾਓ ਦਿੱਤਾ ਅਤੇ ਕਿਹਾ ਤੂੰ ਸਫਲ ਹੈ, ਸੇ ਦਾੜੀਆਂ ਸੱਚੀਆਂ ਜੇ ਗੁਰਚਰਨੀ ਲਗਨ। ਮੇਵੜੇ ਕਿਹਾ ਜੀ ਇਸਨੇ ਤਾਂ ਅੱਜ ਤੱਕ ਉਗਰਾਹੀ ਵਿੱਚੋਂ ਭੇਜਿਆ ਹੀ ਕੁਛ ਨਹੀਂ। ਸਤਿਗੁਰੂ ਕਹਿਣ ਲੱਗੇ ਸਿੱਧਾ ਹੀ ਭੇਜ ਦਿੰਦਾ ਸੀ, ਮੈਨੂੰ ਦੇ ਦਿੰਦਾ ਸੀ, ਮੈਂ ਲੋੜਵੰਦਾਂ ਨੂੰ, ਮੇਰੇ ਪਿਆਰਿਆਂ ਨੂੰ ਲੰਗਰ ਛਕਾ ਦਿੰਦਾ ਸੀ, ਮੇਰੇ ਤੱਕ ਪਹੁੰਚ ਜਾਂਦਾ ਸੀ। ਪਰਮਾਤਮਾ ਨੇ ਭਗਤਾਂ ਨੂੰ ਹਮੇਸ਼ਾ ਹੀ ਇਹ ਕਿਹਾ ਹੈ, ਮੇਰੇ ਨਾਂ 'ਤੇ ਜਿਹੜਾ ਗਰੀਬ ਗੁਰਬੇ ਦੀ ਸੇਵਾ ਕਰਦਾ ਹੈ ਉਹ ਮੇਰੀ ਹੀ ਸੇਵਾ ਹੈ। ਭਗਵੰਤ ਕੀ ਟਹਿਲ ਕਰੇ ਨਿਤ ਨੀਤ, ਮਨ ਧਨ ਅਰਪੈ ਬਿਸ਼ਨ ਪ੍ਰੀਤ। ਉਸ ਪਰਮਾਤਮਾ ਦੀ ਪ੍ਰੀਤੀ ਵਾਸਤੇ ਆਪਣਾ ਮਨ ਅਤੇ ਤਨ ਅਰਪਣ ਕਰ ਦੇਵੇ, ਤਨ ਸੇਵਾ ਵਿੱਚ ਲਾਵੇ, ਮਨ ਸਿਮਰਨ ਵਿੱਚ ਲਾਵੇ। ਮਨ ਧਨ ਅਰਪੈ ਬਿਸ਼ਨ ਪ੍ਰੀਤ, ਹਰ ਕੇ ਚਰਨ ਹਿਰਦੇ ਵਸਾਵੇ, ਪਰਮਾਤਮਾ ਦੇ ਚਰਨ ਹਿਰਦੇ ਵਿੱਚ ਵਸਾ ਲਵੇ। ਉਸਦੇ ਚਰਨ ਕੀ ਨੇ? ਹੱਡ ਮਾਸ ਚੰਮ ਦੇ ਅਤੇ ਚਰਨ ਰੱਬ ਦੇ ਨਹੀਂ ਕੋਈ, ਉਹ ਤਾਂ ਨਿਰਾਕਾਰ ਹੈ। ਜਾਪ ਸਾਹਿਬ ਵਿੱਚ ਬੜਾ ਸੁੰਦਰ ਨਿਰਣਾ ਕੀਤਾ ਚਰਨਾਂ ਦਾ, ਘਰ ਘਰ ਪ੍ਰਣਾਮ ਚਿੱਤ ਚਰਨ ਨਾਮ, ਨਾਮ ਚਿੱਤ ਵਿੱਚ ਵਸਾਉਣਾ, ਇਹੀ ਉਸਦੇ ਚਰਨ ਨੇ। ਅਸੀਂ ਜਦੋਂ ਕਿਸੇ ਦੇ ਚਰਨੀ ਪੈਂਦੇ ਹਾਂ, ਅਦਬ ਦਾ ਸਤਿਕਾਰ ਦਾ ਭਾਵ ਹੁੰਦਾ, ਉਸਦਾ ਆਦਰ ਕਰਨਾ, ਉਸਦੇ ਪਿਆਰਿਆਂ ਦਾ ਆਦਰ ਕਰਨਾ, ਉਸ ਲਈ ਝੁਕਦੇ ਰਹਿਣਾ, ਇਹ ਉਸਦੇ ਚਰਨ ਹਨ। ਹਰ ਕੇ ਚਰਨ ਹਿਰਦੇ ਵਸਾਵੈ, ਨਾਨਕ ਐਸਾ ਭਗਵਤੀ ਭਗਵੰਤ ਕੋ ਭਾਵੈ। ਸਾਹਿਬ ਫਰਮਾਉਂਦੇ ਹਨ ਇਹੋ ਜਿਹਾ ਭਗਵਤੀ ਉਸ ਭਗਵੰਤ ਨੂੰ, ਭਗਵਾਨ ਨੂੰ ਪਾ ਲੈਂਦਾ, ਪ੍ਰਾਪਤ ਕਰ ਲੈਂਦਾ ਹੈ। ਸੋ ਪੰਡਿਤ ਜੋ ਮਨ ਪ੍ਰਬੋਧ ਹੈ, ਪੰਡਿਤ ਦਾ ਅਰਥ ਹੈ ਵਿਦਵਾਨ। ਜਾਣਕਾਰੀ ਵਿੱਚ ਅਤੇ ਗਿਆਨ ਵਿੱਚ ਬੜਾ ਅੰਤਰ ਹੈ। ਜਾਣਕਾਰੀ ਉਹ ਹੈ ਜੋ ਦਿਮਾਗ ਤੱਕ ਰਹਿ ਜਾਏ, ਗਿਆਨ ਉਹ ਹੈ ਜੋ ਹਿਰਦੇ ਤੱਕ ਹੋਏ। ਨਿਰੀ ਪੰਡਤਾਈ ਨਾ ਹੋਵੇ, ਆਪਣਾ ਮਨ ਜਗਾਇਆ ਨਹੀਂ, ਦੂਸਰੇ ਨੂੰ ਉਪਦੇਸ਼ ਕਰਦਾ ਫਿਰੇ, ਉਹ ਪੰਡਿਤ ਹੈ ਜੋ ਆਪਣੇ ਮਨ ਨੂੰ ਜਗਾਵੇ। ਰਾਮ ਨਾਮ ਆਤਮ ਮੈਂ ਸੋਧ ਹੈ, ਪਰਮਾਤਮਾ ਦੇ ਨਾਮ ਨੂੰ ਜੋ ਹਿਰਦੇ ਵਿੱਚੋਂ ਭਾਲਦਾ ਹੈ, ਲੱਭਦਾ ਹੈ, ਉਹੀ ਪੰਡਿਤ ਹੈ। ਰਾਮ ਨਾਮ ਸਾਰ ਰਸ ਪੀਵੈ, ਪਰਮਾਤਮਾ ਦਾ ਸ੍ਰੇਸ਼ਟ ਨਾਮ ਰਸ ਜੋ ਪੀਂਦਾ ਹੈ, ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ। ਉਸ ਪੰਡਿਤ ਦੇ ਉਪਦੇਸ਼ ਨਾਲ ਜਗਤ ਨੂੰ ਜੀਵਨ ਮਿਲਦਾ, ਜਗਤ ਆਤਮਿਕ ਜੀਵਨ ਜਿਉਂਦਾ ਹੈ। ਹਰ ਕੀ ਕਥਾ ਹਿਰਦੇ ਵਸਾਵੈ, ਪਰਮਾਤਮਾ ਦੀ ਸਿਫਤ ਕਥਾ ਆਪਣੇ ਹਿਰਦੇ 'ਚ ਪਹਿਲੇ ਵਸਾਉਂਦਾ ਹੈ। ਸੋ ਪੰਡਿਤ ਫਿਰ ਜਿਉਣ ਨਾ ਆਵੈ, ਉਹ ਪੰਡਿਤ ਫਿਰ ਜਿਉਣਾਂ ਵਿੱਚ ਨਹੀਂ ਆਉਂਦਾ ਜੋ ਪਰਮਾਤਮਾ ਦੀ ਕਥਾ ਨੂੰ ਹਿਰਦੇ ਵਿੱਚ ਵਸਾ ਲੈਂਦਾ ਹੈ, ਕਥਾ ਕਰਦਾ ਹੀ ਨਹੀਂ, ਕਥਾ ਹਿਰਦੇ ਵਿੱਚ ਵਸਾਉਂਦਾ ਹੈ। ਵੇਦ ਪੁਰਾਣ ਸਿਮਰਤ ਬੂਝੈ ਮੂਲ, ਸੂਖਮ ਹੈ ਜਾਣੈ ਅਸਥੂਲ। ਜਿਹੜਾ ਪੰਡਿਤ ਵੇਦ ਪੁਰਾਣ ਸਿਮਰਤੀਆਂ ਧਾਰਮਿਕ ਗ੍ਰੰਥਾਂ ਦਾ ਮੁੱਢ ਮੂਲ ਪਰਮਾਤਮਾ ਨੂੰ ਸਮਝਦਾ ਹੈ, ਜੋ ਇਹ ਜਾਣਦਾ ਹੈ ਕਿ ਸਾਰਾ ਦਿਸਦਾ ਜਗਤ ਅਦ੍ਰਿਸ਼ਟ ਪ੍ਰਭੂ ਦੇ ਆਸਰੇ ਹੈ, ਇਹ ਸਾਰਾ ਸਥੂਲ ਸੂਖਮ ਦੇ ਆਸਰੇ ਹੈ, ਇਹ ਆਕਾਰ ਨਿਰਾਕਾਰ ਦੇ ਆਸਰੇ ਹੈ, ਚਹੁ ਵਰਨਾ ਕਹੋ ਦੇ ਉਪਦੇਸ਼। ਫਿਰ ਇਹ ਨਹੀਂ ਸਮਝਦਾ ਇਹ ਸ਼ੂਦਰ ਨੇ, ਇਹ ਉਪਦੇਸ਼ ਦੇ ਅਧਿਕਾਰੀ ਨੇ, ਨਹੀਂ, ਉਹ ਸਭ ਨੂੰ ਇੱਕ ਜੈਸਾ ਸਮਝਦਾ ਹੈ। ਉਹ ਖੱਤਰੀ ਬ੍ਰਾਹਮਣ ਸ਼ੂਦਰ ਵੈਸ ਸਭ ਨੂੰ ਇੱਕੋ ਜਿਹਾ ਉਪਦੇਸ਼ ਦਿੰਦਾ ਹੈ। ਨਾਨਕ ਉਸ ਪੰਡਿਤ ਕੋ ਸਦਾ ਆਦੇਸ਼, ਸਾਹਿਬ ਫਰਮਾਉਂਦੇ ਨੇ ਉਸ ਪੰਡਿਤ ਨੂੰ ਸਦਾ ਵਾਸਤੇ ਸਾਡੀ ਨਮਸਕਾਰ ਹੈ। ਬੀਜ ਮੰਤਰ ਸਰਬ ਕੋ ਗਿਆਨ, ਹਰ ਇੱਕ ਵਾਸਤੇ ਜੋ ਗਿਆਨ ਹੈ ਉਹ ਤਾਂ ਬੀਜ ਮੰਤਰ ਹੈ। ਬੀਜ ਦਾ ਅਰਥ ਹੈ ਮੁੱਢ, ਇਹ ਪਰਮਾਤਮਾ ਦਾ ਨਾਮ ਹੀ ਬੀਜ ਮੰਤਰ ਹੈ। ਚਹੁ ਵਰਨਾ ਮੈਂ ਜਪੇ ਕੋ ਨਾਮ, ਭਾਈ ਚਹੁ ਵਰਨਾ ਵਿੱਚੋਂ ਕੋਈ ਵੀ ਨਾਮ ਜਪ ਕੇ ਵੇਖ ਲਵੇ, ਮੁੱਢਲਾ ਮੰਤਰ ਪਰਮਾਤਮਾ ਦਾ ਨਾਮ ਹੀ ਹੈ ਔਰ ਹਰ ਇੱਕ ਵਾਸਤੇ ਹੈ, ਕੋਈ ਵੀ ਜਪੇ। ਜੋ ਜੋ ਜਪੈ ਤਿਸ ਕੀ ਗਤ ਹੋਏ, ਜੋ ਜੋ ਵੀ ਜਪਦਾ ਹੈ ਉਸਦੀ ਉੱਚੀ ਆਤਮਕ ਅਵਸਥਾ ਬਣਦੀ ਹੈ, ਉਹ ਮੁਕਤ ਹੁੰਦਾ ਹੈ। ਸਾਧ ਸੰਗ ਪਾਵੈ ਜਨ ਕੋਏ, ਗੁਰੂ ਦੀ ਸੰਗਤ ਸਾਧੂ ਦੀ ਸੰਗਤ ਕੋਈ ਵੀ ਪਾ ਲਵੇ ਉਹ ਤਰ ਜਾਂਦਾ ਹੈ। ਕਰ ਕਿਰਪਾ ਅੰਤਰ ਉਧਾਰੈ, ਪਸ ਪ੍ਰੇਤ ਮੁਗਧ ਪਾਥਰ ਕੋ ਧਾਰੈ। ਕਿਰਪਾ ਕਰਕੇ ਅਕਾਲ ਪੁਰਖ ਜਿਸ ਮਨੁੱਖ ਦੇ ਅੰਦਰ ਉਸਦੇ ਮਨ ਵਿੱਚ ਆਪਣਾ ਨਾਮ ਟਿਕਾ ਦੇਵੇ, ਬੇਸ਼ੱਕ ਪਸ਼ੂ ਚੰਦਰੀ ਰੂਹ ਮੂਰਖ ਪੱਥਰ ਚਿੱਤ ਕੋਈ ਵੀ ਹੋਵੇ, ਨਾਮ ਸਭ ਨੂੰ ਤਾਰ ਦਿੰਦਾ ਹੈ। ਪਰ ਸ਼ਰਤ ਇਹ ਹੈ, ਅਕਾਲ ਪੁਰਖ ਦੀ ਬਖਸ਼ਿਸ਼ ਹੋਵੇ, ਉਸਦੇ ਹਿਰਦੇ ਵਿੱਚ ਨਾਮ ਟਿਕਿਆ ਹੋਵੇ। ਸਰਬ ਰੋਗ ਕਾ ਔਖਦ ਨਾਮ, ਸਾਰੇ ਰੋਗਾਂ ਦੀ ਦਵਾਈ ਇੱਕ ਪਰਮਾਤਮਾ ਦਾ ਨਾਮ ਹੀ ਹੈ। ਕਲਿਆਣ ਰੂਪ ਮੰਗਲ ਗੁਣ ਗਾਮ, ਪ੍ਰਭੂ ਦੇ ਗੁਣ ਗਾਉਣੇ ਚੰਗੇ ਭਾਗਾਂ ਅਤੇ ਇਹ ਸੁੱਖ ਦਾ ਰੂਪ ਹੈ। ਇਹ ਸਭ ਤੋਂ ਵੱਡਾ ਸੁੱਖ ਹੈ ਪਰਮਾਤਮਾ ਦੇ ਗੁਣਾਂ ਨੂੰ ਗਾਇਨ ਕਰਨਾ। ਕਾਹੂੰ ਜੁਗਤ ਕਿਤੇ ਨਾ ਪਾਈਏ ਧਰਮ, ਕਿਸੇ ਜੁਗਤੀ ਨਾਲ ਕਿਸੇ ਹੋਰ ਧਾਰਮਿਕ ਰਸਮ ਨਾਲ ਇਹ ਦਾਤ ਪ੍ਰਾਪਤ ਨਹੀਂ ਹੁੰਦੀ। ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ, ਸਹਿ ਫਰਮਾਉਂਦੇ ਹਨ ਇਹ ਉਸ ਨੂੰ ਹੀ ਮਿਲਦਾ ਹੈ ਤੁਰੋਂ ਹੀ ਜਿਸ ਦੇ ਭਾਗਾਂ ਵਿੱਚ ਲਿਖਿਆ ਹੋਵੇ। ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤਿ ਰਾਮਦਾਸ। ਜਿਸ ਦੇ ਮਨ ਵਿੱਚ ਅਕਾਲ ਪੁਰਖ ਵੱਸਦਾ ਹੈ ਉਸ ਮਨੁੱਖ ਦਾ ਨਾਮ ਹੀ ਅਸਲ ਰਾਮਦਾਸ ਭਾਵ ਪ੍ਰਭੂ ਦਾ ਸੇਵਕ ਹੈ। ਆਤਮ ਰਾਮ ਤਿਸ ਨਦਰੀ ਆਇਆ, ਦਾਸ ਦਾ ਸੰਤਨ ਭਾਏ ਤਿਨ ਪਾਇਆ। ਉਸ ਨੂੰ ਸਰਵ ਵਿਆਪੀ ਪ੍ਰਭੂ ਨਜ਼ਰ ਆ ਜਾਂਦਾ ਹੈ। ਸੇਵਕਾਂ ਦਾ ਸੇਵਕ ਹੋਣ ਦੇ ਸੁਭਾਵ ਨਾਲ ਉਸਨੇ ਪਰਮਾਤਮਾ ਨੂੰ ਲੱਭਿਆ ਹੈ। ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰਗਹਿ ਪ੍ਰਵਾਨ। ਜਿਹੜਾ ਪ੍ਰਭੂ ਨੂੰ ਨੇੜੇ ਤੋਂ ਨੇੜੇ ਜਾਣਦਾ ਹੈ ਉਹੀ ਸੇਵਕ ਅਕਾਲ ਪੁਰਖ ਦੀ ਹਜ਼ੂਰੀ ਵਿੱਚ ਪ੍ਰਵਾਨ ਹੁੰਦਾ ਹੈ। ਆਪਣੇ ਦਾਸ ਕੋ ਆਪ ਕਿਰਪਾ ਕਰੇ, ਤਿਸ ਦਾਸ ਕੋ ਸਭ ਸੋਜੀ ਭਰੇ। ਜਿਸ ਸੇਵਕ ਉੱਤੇ ਅਕਾਲ ਪੁਰਖ ਆਪ ਬਖਸ਼ਿਸ਼ ਕਿਰਪਾ ਕਰਦਾ ਹੈ ਉਸਨੂੰ ਸਾਰੀ ਸਮਝ ਸਾਰੀ ਸੋਝੀ ਆ ਜਾਂਦੀ ਹੈ। ਸਗਲ ਸੰਗ ਆਤਮੇ ਉਦਾਸ, ਐਸੀ ਜੁਗਤ ਨਾਨਕ ਰਾਮਦਾਸ। ਸਾਰਿਆਂ ਦੇ ਵਿੱਚ ਰਹਿੰਦਾ ਹੋਇਆ ਉਹ ਰਾਮ ਦਾ ਦਾਸ, ਪਰਮਾਤਮਾ ਦਾ ਸੇਵਕ ਵਿੱਚ ਰਹਿੰਦਾ ਅੰਦਰੋਂ ਨਿਰਮੋਹ ਹੁੰਦਾ ਹੈ। ਇਹੀ ਜੁਗਤੀ ਹੈ, ਇਸੀ ਜੁਗਤੀ ਦੇ ਕਾਰਨ ਉਹ ਪਰਮਾਤਮਾ ਦਾ ਸੇਵਕ ਪਰਮਾਤਮਾ ਦਾ ਦਾਸ ਬਣ ਜਾਂਦਾ ਹੈ। ਮੁਕਤ ਪੁਰਸ਼ ਦੇ ਲਕਸ਼ਣ ਲਿਖਦੇ ਹਨ, ਪ੍ਰਭ ਕੀ ਆਗਿਆ ਆਤਮ ਹਿਤਾਵੇ। ਉਸ ਨੂੰ ਪ੍ਰਭੂ ਦੀ ਆਤਮਾ, ਉਸ ਦੀ ਬਖਸ਼ਿਸ਼, ਉਸ ਦੀ ਆਤਮਾ ਹੀ ਜਦੋਂ ਆਪਣੇ ਵਿੱਚ ਅਭੇਦ ਹੁੰਦੀ ਹੈ, ਆਪਣੀ ਆਤਮਾ ਉਸ ਵਿੱਚ ਮਿਲ ਜਾਂਦੀ ਹੈ, ਫਿਰ ਆਤਮਿਕ ਪਿਆਰ ਬਣਦਾ ਹੈ, ਉਸ ਦੀ ਆਗਿਆ ਅੰਦਰੋਂ ਪਿਆਰੀ ਲੱਗਦੀ ਹੈ। ਜੀਵਨ ਮੁਕਤ ਸੋ ਕਹਾਵੇ, ਉਹੀ ਪੁਰਸ਼ ਜੀਵਨ ਮੁਕਤ ਖਵਾਉਂਦਾ ਹੈ। ਤੈਸਾ ਹਰਖ ਤੈਸਾ ਸੋਗ, ਉਸ ਨੂੰ ਉਹੋ ਜਿਹਾ ਹਰਖ ਸੋਗ ਦੋਵੇਂ ਬਰਾਬਰ ਹੁੰਦੇ ਹਨ। ਸਦਾ ਆਨੰਦ ਤੈ ਨਹੀਂ ਵਿਯੋਗ, ਉਸ ਲਈ ਸਦਾ ਆਨੰਦ ਹੈ, ਕਦੀ ਵਿਛੋੜਾ ਨਹੀਂ ਹੁੰਦਾ। ਤੈਸਾ ਸਵਰਨ ਤੈਸੀ ਉਸ ਮਾਟੀ, ਸੋਨਾ ਅਤੇ ਮਿੱਟੀ ਉਸ ਲਈ ਬਰਾਬਰ ਹੁੰਦੇ ਹਨ। ਤੈਸਾ ਅੰਮ੍ਰਿਤ ਤੈਸੀ ਬੇਖਾਟੀ, ਉਸ ਲਈ ਕੌੜੀ ਜ਼ਹਿਰ ਅਤੇ ਅੰਮ੍ਰਿਤ ਬਰਾਬਰ ਹੋ ਜਾਂਦੇ ਹਨ। ਤੈਸਾ ਮਾਣ ਤੈਸਾ ਅਭਿਮਾਨ, ਉਸ ਲਈ ਭਾਵੇਂ ਕੋ ਮਾਣ ਕਰੇ ਜਾਂ ਹੰਕਾਰ ਦਾ ਵਰਤਾਓ ਕਰੇ ਬਰਾਬਰ ਹਨ। ਤੈਸਾ ਰੰਕ ਤੈਸਾ ਰਾਜਾਨ, ਕੰਗਾਲ ਅਤੇ ਰਾਜਾ ਦੋਵੇਂ ਬਰਾਬਰ ਦਿਸਦੇ ਹਨ। ਜੋ ਵਰਤਾਏ ਸਾਈ ਜੁਗਤ, ਜੋ ਪ੍ਰਭੂ ਰਜ਼ਾ ਵਰਤਾਉਂਦਾ ਹੈ ਉਸੇ ਵੇਲੇ ਉਸ ਮਾਲਕ ਦੀ ਰਜ਼ਾ ਨੂੰ ਉਹ ਜ਼ਿੰਦਗੀ ਦਾ ਅਸਲ ਰਾਹ ਸਮਝਦਾ ਹੈ, ਉਹੀ ਉਸਦੀ ਜੀਵਨ ਜੁਗਤ ਹੁੰਦੀ ਹੈ। ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ, ਸਾਹਿਬ ਕਹਿੰਦੇ ਨੇ ਉਹ ਪੁਰਖ ਜੀਵਨ ਮੁਕਤ ਆਖਿਆ ਜਾਂਦਾ ਹੈ। ਪਾਰ ਬੰਮ ਕੇ ਸਗਲੇ ਠਾਉ, ਅਕਾਲ ਪੁਰਖ ਦੇ ਸਾਰੇ ਹੀ ਥਾਂ ਹਨ। ਜਿੱਤ ਜਿੱਤ ਖਰ ਰਾਖੈ ਤੈਸਾ ਤਿੰਨਾ, ਉਹ ਸਮਝਦਾ ਹਰ ਥਾਂ ਰੱਬ ਦਾ ਘਰ ਹੈ, ਹਰ ਜੀਵ ਰੱਬ ਦਾ ਘਰ ਹੈ। ਜਿੱਥੇ ਜਿੱਥੇ ਜੀਵ ਨੂੰ ਰੱਖਦਾ ਜਿਸ ਘਰ ਵਿੱਚ, ਉਹੋ ਜਿਹਾ ਉਸਦਾ ਨਾਮ ਪੈ ਜਾਂਦਾ ਹੈ। ਆਪੇ ਕਰਨ ਕਰਾਵਣ ਯੋਗ, ਆਪ ਜੋ ਜੀਵਾਂ ਕੋਲੋਂ ਕਰਵਾਉਂਦਾ ਹੁੰਦਾ ਉਹ ਕਰਵਾਉਣ ਦੀ ਸਮਰੱਥਾ ਰੱਖਦਾ। ਪ੍ਰਭ ਭਾਵੈ ਸੋਈ ਫੁਣ ਹੋਗ, ਜੋ ਪ੍ਰਭੂ ਨੂੰ ਪਾਉਂਦਾ ਉਹੀ ਫਿਰ ਹੁੰਦਾ। ਪਸਰਿਓ ਆਪ ਹੋਏ ਅਣ ਤਰੰਗ, ਅਨੇਕਾਂ ਲਹਿਰਾਂ ਜੀਵਨ ਦੀਆਂ, ਅਨੇਕਾਂ ਲਹਿਰਾਂ ਦੇ ਰੂਪ ਵਿੱਚ ਉਹ ਆਪ ਹੀ ਪਸਰਿਆ ਹੋਇਆ ਹੈ। ਲਖੇ ਨਾ ਜਾਹੇ ਪਾਰ ਬੰਮ ਕੇ ਰੰਗ, ਪਾਰ ਬੰਮ ਦੇ ਕੌਤਕ ਸਮਝੇ ਨਹੀਂ ਜਾ ਸਕਦੇ, ਸਾਡੀ ਲਖਤਾ ਵਿੱਚ ਨਹੀਂ ਆ ਸਕਦੇ। ਜੈਸੀ ਮਤ ਦੇ ਤੈਸਾ ਪ੍ਰਕਾਸ਼, ਜਿਹੋ ਜਿਹੀ ਮਤ ਦਿੰਦਾ ਹੈ ਉਹੋ ਜਿਹਾ ਚਾਨਣ ਪ੍ਰਕਾਸ਼ ਅੱਗੇ ਹੁੰਦਾ ਹੈ। ਪਾਰ ਬ੍ਰਹਮ ਕਰਤਾ ਜਾਂ ਵਿਨਾਸ਼, ਉਹ ਪਾਰ ਬ੍ਰਹਮ ਕਰਤਾ ਹੈ, ਉਹ ਨਾਸ਼ ਰਹਿਤ ਹੈ। ਸਦਾ 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 ਦਿਆਲ, ਉਹ ਦਇਆ ਦਾ ਕਰ ਹੈ, ਸਦਾ ਵਾਸਤੇ ਹੀ ਦਿਆਲੂ ਰਹਿੰਦਾ ਹੈ। ਸਿਮਰ ਸਿਮਰ ਨਾਨਕ ਭਏ ਨਿਹਾਲ, ਸਾਹਿਬ ਜੀ ਕਹਿੰਦੇ ਹਨ ਉਸ ਨੂੰ ਸਿਮਰ ਸਿਮਰ ਕੇ ਮਨੁੱਖ ਨਿਹਾਲ ਹੋ ਜਾਂਦੇ ਹਨ, ਆਨੰਦਿਤ ਹੁੰਦੇ ਹਨ। ਜੋ ਸਿਮਰਦੇ ਹਨ ਉਹ ਖਿੜਾਓ ਵਿੱਚ ਆ ਜਾਂਦੇ ਹਨ। ਉਹ ਅਕਾਲ ਪੁਰਖ ਹਰ ਥਾਂ 'ਤੇ ਹੈ, ਉਹ ਅਕਾਲ ਪੁਰਖ ਸਰਵ ਵਿਆਪਕ ਹੈ, ਇਸ ਅਸ਼ਟਪਦੀ ਦਾ ਭਾਵ ਹੈ। ਬ੍ਰਹਮ ਗਿਆਨੀ ਉਹ ਨਹੀਂ ਜੋ ਅਪਰਸ ਹੋਵੇ। ਸਤਿਗੁਰਾਂ ਨੇ ਬ੍ਰਹਮ ਗਿਆਨੀ ਨੂੰ ਸਦਾ ਸਮਦਰਸ਼ੀ ਦੱਸਿਆ, ਉਸ ਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਬਰਸਦਾ ਦੱਸਿਆ। ਅਪਰਸ ਕੌਣ ਹੈ? ਵਿਕਾਰਾਂ ਵੱਲੋਂ ਸ਼ੋ ਰਹੇ ਸੰਸਾਰ ਨਾਲ ਮਿਲ ਕੇ ਚੱਲੇ। ਇੱਕ ਵਾਰ ਇੱਕ ਮੁਰਸ਼ਦ ਉਸਦੇ ਨਾਲ ਮੁਰੀਦ ਨਮਾਜ਼ ਪੜ੍ਹਨ ਗਿਆ। ਲੋਕ ਸੁੱਤੇ ਪਏ ਸਨ। ਕਹਿਣ ਲੱਗਾ, ਹਜ਼ਰਤ ਇਹ ਸਾਰੇ ਦੋਜ਼ਖ ਨੂੰ ਜਾਣਗੇ? ਕਹਿਣ ਲੱਗਾ, ਪਤਾ ਨਹੀਂ ਕਿੱਥੇ ਜਾਣ, ਮੈਨੂੰ ਮਸੀਤੇ ਜਾਣਾ ਪਵੇਗਾ। ਤੂੰ ਪਹਿਲੇ ਦਿਨ ਨਮਾਜ਼ ਪੜ੍ਹਨ ਆਇਆ ਅਤੇ ਸਾਰੀ ਦੁਨੀਆ ਹੀ ਦੋਜ਼ਖ ਨੂੰ ਭੇਜ ਰਹੀ ਹੈ, ਤੈਨੂੰ ਨਹੀਂ ਪਤਾ ਅਕਾਲ ਪੁਰਖ ਹਰ ਇੱਕ ਵਿੱਚ ਵਸਦਾ ਹੈ, ਮੈਨੂੰ ਸੁੱਤਿਆਂ ਵਿੱਚ ਵੀ ਨਜ਼ਰ ਆਉਂਦਾ ਹੈ। ਸੱਚ ਹੈ, ਜਦੋਂ ਮੈਂ ਬੁਰਾ ਤੱਕਣ ਦੀ ਆਦਤ ਬਣਾ ਲਵਾਂ, ਭਲਾ ਕਿਤੇ ਨਜ਼ਰ ਨਹੀਂ ਆਏਗਾ। ਧੰਨ ਨੇ ਉਹ ਜਿਨ੍ਹਾਂ ਨੇ ਗੱਲ ਸਮਝ ਲਈ। ਮਨ ਮੇਰੇ ਜਿਨੇ ਆਪਣਾ ਭਰਮ ਗਵਾਤਾ, ਤਿਸ ਕਹਿ ਪਾਣੇ ਕੋਈ ਨਾ ਪੂਲਾ, ਜਿਨ ਸਗਲੋ ਬ੍ਰਹਮ ਪਛਾਤਾ। ਹੇ ਬੰਦੇ, ਤੂੰ ਦੂਸਰਿਆਂ ਦੇ ਅਵਗਣ ਫੋਲਣ ਨਾਲੋਂ ਆਪਣੇ ਆਪ ਵੱਲ ਵੇਖ, ਆਪਣਾ ਆਪਾ ਸਵਾਰ। ਤੂੰ ਸਵਰ ਜਾਏ, ਸ਼ਾਇਦ ਤੇਰੇ ਨਾਲ ਕੋਈ ਵੀ ਸਵਰ ਜਾਏ, ਕਿਸੇ ਹੋਰ ਦਾ ਵੀ ਭਲਾ ਹੋ ਜਾਏ। ਪਰ ਜੇ ਦੂਸਰਿਆਂ ਦੇ ਅਵਗਣ ਫੋਲਦਾ ਰਿਹਾ, ਦੂਸਰਿਆਂ ਤੋਂ ਛੂਤਛਾਤ ਕਰਦਾ ਰਿਹਾ, ਨਾ ਕੋਈ ਤੇਰਾ ਸਵਰੇਗਾ ਨਾ ਕਿਸੇ ਹੋਰ ਦਾ। ਅੰਦਰੋਂ ਆਪਣਾ ਆਪਾ ਕਰਤਾਰ ਨਾਲ ਮਿਲਾ, ਬਾਹਰੋਂ ਸੰਸਾਰ ਨਾਲ ਦਿਲੀ ਸਾਂਝ ਪਾ, ਤੇਰਾ ਵੀ ਭਲਾ, ਸਰਬੱਤ ਦਾ ਭਲਾ ਹੋਵੇਗਾ। ਗੁਰੂ ਪਾਤਸ਼ਾਹ ਜੀ ਨੇ ਸਾਨੂੰ ਸਾਰੇ ਜਗਤ ਨਾਲ ਸਾਂਝ ਬਣਾਉਣ ਲਈ ਅੰਦਰ ਸਿਮਰਨ ਬਾਹਰ ਸੇਵਾ ਦੱਸੀ ਹੈ। ਇਹ ਸ਼ਸ਼ਟਪਤੀ ਦਾ ਭਾਵ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਉਸਤ ਕਰਹਿ ਅਨੇਕ ਜਨ, ਅੰਤ ਨਾ ਪਾਰਾਵਾਰ, ਨਾਨਕ ਰਚਨਾ ਪ੍ਰਭ ਰਚੀ, ਬਹੁ ਵਿਧ ਅਨੁਕ ਪ੍ਰਕਾਰ। ਸਤਿਗੁਰੂ ਫਰਮਾਉਂਦੇ ਹਨ, ਅਕਾਲ ਪੁਰਖ ਦੀ ਉਸਤਤ ਬੇਅੰਤ ਜੀਵ ਕਰ ਰਹੇ ਹਨ, ਉਹਨਾਂ ਦਾ ਅੰਤ ਪਾਰਾਵਾਰ ਨਹੀਂ। ਕੇਤੇ ਅੱਖ ਹੈ ਆਖਣ ਪਾਹੇ, ਕੇਤੇ ਕਹਿ ਕਹਿ ਉੱਠ ਉੱਠ ਜਾਹੇ, ਕੋਈ ਅੰਤ ਨਹੀਂ। ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕਾਂ ਕੇਈ ਕੇ, ਪਰ ਉਹਨਾਂ ਗੁਣਾਂ ਦਾ ਅੰਤ ਪਾਰਾਵਾਰ ਨਹੀਂ। ਨਾਨਕ ਰਚਨਾ ਪ੍ਰਭ ਰਚੀ, ਬਹੁ ਵਿਧ ਅਨੁਕ ਪ੍ਰਕਾਰ। ਸਾਹਿਬ ਫਰਮਾਉਂਦੇ ਹਨ, ਇਹ ਰਚਨਾ ਪ੍ਰਭੂ ਨੇ ਰਚੀ ਹੈ, ਕਈ ਕਿਸਮਾਂ ਦੀ ਰਚਨਾ ਹੈ। ਇਹ ਜੀਵਨ ਦੇ ਲੱਖਾਂ ਦਰਿਆ ਉਸ ਦੀ ਰਜ਼ਾ ਵਿੱਚ ਵਹਿ ਰਹੇ ਹਨ, ਅਨੇਕ ਤਰ੍ਹਾਂ ਨਾਲ ਅਨੇਕ ਪ੍ਰਕਾਰ ਨਾਲ ਰਚਨਾ ਰਚੀ ਹੈ, ਉਸ ਦੀ ਲੀਲਾ ਬੇਅੰਤ ਹੈ। ਅਸ਼ਟਪਦੀ, ਕਈ ਕੋਟ ਹੋਏ ਪੂਜਾਰੀ, ਕਈ ਕਰੋੜਾਂ ਪੂਜਾ ਕਰਨ ਵਾਲੇ ਹੋਏ ਹਨ। ਜਪਜੀ ਸਾਹਿਬ ਜੀ ਦੀਆਂ ਕੁਛ ਪੌੜੀਆਂ ਇਸੇ ਭਾਵ ਦੀਆਂ ਹਨ। ਇੱਥੇ ਫਰਮਾਇਆ ਹੈ, ਕਈ ਕੋਟ ਹੋਏ ਪੂਜਾਰੀ, ਕਈ ਕੋਟ ਆਚਾਰ ਵਿਵਹਾਰੀ। ਉੱਥੇ ਫਰਮਾਉਂਦੇ ਹਨ, ਅਸੰਖ ਜਪ, ਅਸੰਖ ਪਾਓ, ਅਸੰਖ ਪੂਜਾ, ਅਸੰਖ ਤਪਤਾਓ, ਅਸੰਖ ਗ੍ਰੰਥ ਮੁੱਖ ਵੇਦ ਪਾਠ, ਅਸੰਖ ਯੋਗ, ਮਨ ਰਹੇ ਉਦਾਸ। ਕਈ ਕੋਟ ਹੋਏ ਪੂਜਾਰੀ, ਕਈ ਕੋਟ ਆਚਾਰ ਵਿਵਹਾਰੀ। ਕਰੋੜਾਂ ਹਨ ਜਿਹੜੇ ਉੱਚਾ ਆਚਰਨ ਬਣਾਉਂਦੇ ਹਨ, ਅਨੇਕ ਤਰ੍ਹਾਂ ਦੇ ਆਚਰਨਪਤੀ ਕਰਮ ਕਾਂਡ ਉਹ ਕਰਦੇ ਹਨ, ਐਸਾ ਵਿਵਹਾਰ ਕਰਦੇ ਹਨ। ਕਈ ਕੋਟ ਭਏ ਤੀਰਥਵਾਸੀ, ਕਈ ਕਰੋੜਾਂ ਹੀ ਹਨ। ਇੱਕ ਤਾਂ ਤੀਰਥ 'ਤੇ ਜਾਂਦਾ ਅਤੇ ਆ ਜਾਂਦਾ, ਉਹ ਤੀਰਥ 'ਤੇ ਵਾਸੀ ਜਾਂਦੇ ਹਨ, ਉੱਥੇ ਹੀ ਰਹਿ ਜਾਂਦੇ ਹਨ, ਇੱਕ ਨਹੀਂ ਕਰੋੜਾਂ। ਕਈ ਕੋਟ ਬਨ ਭ੍ਰਮੇ ਉਦਾਸੀ, ਕਈ ਕਰੋੜਾਂ ਬਨ ਵਿੱਚ ਭਟਕਦੇ ਹਨ, ਭਰਮਦੇ ਹਨ, ਮਨ ਕਰਕੇ ਉਪਰਾਮ ਹਨ, ਉਦਾਸ ਹਨ। ਕਈ ਕੋਟ ਵੇਦ ਕੇ ਸਰੋਤੇ, ਕਈ ਕਰੋੜਾਂ ਹਨ ਜਿਹੜੇ ਵੇਦ ਸੁਣੀ ਜਾਂਦੇ ਹਨ, ਵਾਰ ਵਾਰ ਸੁਣੀ ਜਾਂਦੇ ਹਨ, ਪਾਠ ਹੁੰਦਾ ਹੈ, ਉਹ ਸਰੋਤੇ ਹਨ, ਸੁਣਦੇ ਹਨ। ਕਈ ਕੋਟ ਤਪੀਸ਼ਰ ਹੋਤੇ, ਕਈ ਕਰੋੜਾਂ ਹਨ ਜਿਹੜੇ ਤਪੀਸ਼ਰ ਹੋਏ ਹਨ, ਉਹ ਤਪ ਹੀ ਕਰੀ ਜਾ ਰਹੇ ਹਨ। ਕਈ ਕੋਟ ਆਤਮ ਧਿਆਨ ਧਾਰਾ, ਕਈ ਕਰੋੜਾਂ ਹਨ। ਅਸੀਂ ਤਾਂ ਵੇਖਦੇ ਹਾਂ ਬਾਹਰੋਂ ਮੇਰਾ ਸਰੀਰ ਹੈ, ਕੁਛ ਵੇਖਦੇ ਨੇ ਮੇਰਾ ਮਨ ਹੈ, ਕੁਛ ਆਤਮ ਧਿਆਨ ਆਤਮਾ ਦਾ ਧਿਆਨ ਧਰਦੇ ਹਾਂ ਕਿ ਉਹ ਸ਼ਕਤੀ ਕੀ ਹੈ ਜਿਸ ਦੇ ਆਸਰੇ ਮੈਂ ਚੱਲ ਰਿਹਾ ਹਾਂ। ਕਈ ਕੋਟ ਕਬ ਕਾਬ ਵਿਚਾਰ ਹੈ, ਕਈ ਕਰੋੜਾਂ ਹਨ ਜਿਹੜੇ ਕਵਿਤਾ ਦਾ, ਕਵੀਆਂ ਦੀਆਂ ਲਿਖੀਆਂ ਕਵਿਤਾ, ਉਹਨਾਂ ਦਾ ਵਿਚਾਰ, ਆਪ ਕਵਿਤਾ ਕਰਨੀ ਉਸ ਦਾ ਵਿਚਾਰ ਕਰਨਾ। ਕਈ ਕੋਟ ਨਵ ਧਨ ਨਾਮ ਧਿਆਮ ਹੈ, ਕਈ ਕਰੋੜਾਂ ਹਨ ਜਿਹੜੇ ਪਰਮਾਤਮਾ ਦਾ ਨਿੱਤ ਨਵਾਂ ਨਾਮ, ਪਹਿਲੇ ਜੋ ਲਿਖੇ ਗਏ ਉਹ ਨਹੀਂ, ਨਵੇਂ ਤੋਂ ਨਵਾਂ ਨਾਮ ਧਿਆਉਂਦੇ ਹਨ। ਨਾਨਕ ਕਰਤੇ ਕਾ ਅੰਤ ਨਾ ਭਾਵੇਂ, ਪਰ ਇਹ ਸਭ ਕਰਨ ਵਾਲੇ ਨਾਮ ਜਪ ਸਕਦੇ ਹਨ, ਬੇਅੰਤ ਬੇਅੰਤ ਕਹਿ ਸਕਦੇ ਹਨ, ਪਰ ਉਸ ਦਾ ਅੰਤ ਨਹੀਂ ਪਾ ਸਕਦੇ। ਕਈ ਕੋਟ ਪਏ ਅਭਿਮਾਨੀ, ਜਪਜੀ ਸਾਹਿਬ ਵਿੱਚ ਇਸ ਭਾਵ ਦੀ ਉਸਦੇ ਨਾਲ ਹੀ ਪੌੜੀ ਹੈ, ਜਿੱਥੇ ਹੈ ਅਸੰਖ ਜਪ ਅਸੰਖ ਪਾਓ, ਅਸੰਖ ਪੂਜਾ ਅਸੰਖ ਤਪਤਾਓ। ਜੇ ਭਲਿਆਂ ਦਾ ਅੰਤ ਨਹੀਂ ਤਾਂ ਇੱਥੇ ਬੁਰਿਆਂ ਦਾ ਵੀ ਅੰਤ ਨਹੀਂ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ। ਕਈ ਕੋਟ ਭਏ ਅਭਿਮਾਨੀ, ਕਈ ਕਰੋੜਾਂ ਹੰਕਾਰੀ ਅਭਿਮਾਨੀ ਹੋਏ ਹਨ। ਕਈ ਕੋਟ ਅੰਧ ਅਗਿਆਨੀ, ਕਈ ਕਰੋੜਾਂ ਅੰਧੇ ਅਗਿਆਨੀ, ਬੇਸਮਝ, ਜੋ ਕਿਸੇ ਦੀ ਗੱਲ ਮੰਨਣ ਵਾਸਤੇ ਤਿਆਰ ਨਹੀਂ। ਕਈ ਕੋਟ ਕਿਰਪਨ ਕਠੋਰ, ਕਈ ਕਰੋੜਾਂ ਉਹ ਕਿਰਪਨ ਹਨ। ਜਿਹੜਾ ਕਿਰਪਨ ਹੋਵੇਗਾ ਕਠੋਰ ਹੋਵੇਗਾ, ਬੰਦਾ ਕੋਲ ਮਰ ਜਾਏ ਉਹਦਾ ਮਨ ਨਹੀਂ ਦਰਬਦਾ, ਉਸ ਦਾ ਇਲਾਜ ਵੀ ਨਹੀਂ ਕਰ ਸਕਦਾ। ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭਿਗ ਆਤਮ ਨਿਕੋਰ, ਅੰਦਰੋਂ ਬਹੁਤ ਕੋਰੇ ਹਨ, ਭਿੱਜਦੇ ਨਹੀਂ, ਕਿਸੇ ਦੇ ਅਥਰੂਆਂ ਦਾ ਵੀ ਕੋਈ ਅਸਰ ਨਹੀਂ ਹੁੰਦਾ, ਰੋਣੇ ਧੋਣੇ ਦਾ ਵੀ ਅਸਰ ਨਹੀਂ ਹੁੰਦਾ। ਐਸੇ ਕਠੋਰਾਂ ਨੂੰ ਵੇਖ ਕੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ, ਇਤੀ ਮਾਰ ਪਈ ਕੁਰਲਾਣੇ, ਤੈਂ ਕੀ ਦਰਦ ਨਾ ਆਇਆ, ਕਈ ਕੋਟ ਪਰ ਦਰਬ ਕਹੋ ਫਿਰੈਂ। ਕਈ ਕਰੋੜਾਂ ਉਹ ਨੇ ਜਿਨ੍ਹਾਂ ਦਾ ਨਿੱਤ ਕੰਮ ਇਹ ਹੈ, ਆਪ ਕਿਰਤ ਨਹੀਂ ਕਰਨੀ, ਪੁਰਾਇਆ ਧਨ ਚੁਰਾਉਣਾ, ਪਰ ਦਰਬ ਕਹੋ ਫਿਰੈਂ। ਕਈ ਕੋਟ ਪਰ ਦੁੱਖ ਨਾ ਕਰੇ, ਕਰੋੜਾਂ ਇਸ ਪਾਸੇ ਲੱਗੇ ਨੇ, ਕਈ ਕਰੋੜਾਂ ਕਿ ਪਰਾਈ ਨਿੰਦਾ ਹੀ ਕਰਦੇ ਨੇ, ਦੂਸਰੇ ਦੀ ਨਿੰਦਾ ਕਰਦੇ ਹਾਂ ਦਿਨ ਰਾਤ, ਉਹਨਾਂ ਦਾ ਬਤੀਤ ਹੁੰਦਾ। ਕਈ ਕੋਟ ਮਾਇਆ ਸ਼ਰਮ ਮਾਏ, ਕਈ ਕਰੋੜਾਂ ਐਸੇ ਨੇ ਨਾ ਨਿੰਦਾ ਕਰਨੀ, ਨਾ ਸੁਣਨੀ, ਨਾ ਕਿਸੇ ਦੇ ਦੁੱਖ ਸੁੱਖ ਵਿੱਚ, ਨਾ ਕਿਸੇ ਹੁਨਰ ਆਰਟ ਦੀ ਕੋਈ ਕਦਰ। ਉਹਨਾਂ ਦਾ ਹੋਰ ਸ਼ੌਕ ਕੋਈ ਨਹੀਂ, ਇੱਕੋ ਹੀ ਹੈ ਕਿ ਮਾਇਆ ਇਕੱਠੀ ਹੋਵੇ, ਉਹ ਮਾਇਆ ਦੇ ਸ਼ਰਮ ਵਿੱਚ ਲੱਗੇ ਨੇ। ਕਈ ਕੋਟ ਪਰ ਦੇਸ਼ ਪਰਮਾਹੀ, ਕਈ ਕਰੋੜਾਂ ਹਨ ਜਿਹੜੇ ਪਰਾਏ ਦੇਸ਼ਾਂ ਵਿੱਚ ਹੀ ਭਰਮਦੇ ਫਿਰਦੇ ਹਨ, ਪ੍ਰਦੇਸ਼ ਵਿੱਚ ਹੀ ਫਿਰਦੇ ਹਨ। ਜਿੱਤ ਜਿੱਤ ਲਾਭ ਹੋ ਤਿੱਤ ਤਿੱਤ ਲੱਗਣਾ। ਹੇ ਅਕਾਲ ਪੁਰਖ, ਜਿਸ ਜਿਸ ਪਾਸੇ ਜੀਵਾਂ ਨੂੰ ਤੁਸੀਂ ਲਾਉਂਦੇ ਹੋ, ਉਸੇ ਉਸੇ ਪਾਸੇ ਇਹ ਲੱਗਦੇ ਹਨ। ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ, ਕਰਤੇ ਦੀ ਰਚਨਾ ਨੂੰ ਆਪ ਹੀ ਜਾਣਦਾ, ਅਸੀਂ ਨਹੀਂ ਸਮਝ ਸਕਦੇ, ਉਸ ਦੀ ਰਚਨਾ ਬੇਅੰਤ ਹੈ। ਕਈ ਕੋਟ ਸਿੱਧ ਜਤੀ ਜੋਗੀ, ਕਈ ਕਰੋੜਾਂ ਸਿੱਧ ਹਨ ਜੋ ਸਿੱਧੀ ਨੂੰ ਪ੍ਰਾਪਤ ਹੋ ਗਏ, ਕਈ ਕਰੋੜਾਂ ਜਤੀ ਹਨ ਜਿਨ੍ਹਾਂ ਸ਼ਾਦੀ ਨਹੀਂ ਕਰਾਈ। ਉਹ ਸਮਝਦੇ ਹਨ ਅਸੀਂ ਜਤ ਧਾਰਨ ਕਰਨਾ ਹੈ, ਕਈ ਜੋਗੀ ਜੁੜੇ ਹੋਏ। ਕਈ ਕੋਟ ਰਾਜੇ ਰਸ ਭੋਗੀ, ਕਈ ਕਰੋੜਾਂ ਰਾਜੇ ਹਨ, ਰਸਾਂ ਵਿੱਚ ਭੋਗ ਵਿੱਚ ਮਸਤ ਹਨ। ਇੱਕ ਬਾਦਸ਼ਾਹ ਐਸਾ ਹੋਇਆ ਰੂਨ ਦਾ, ਉਸਦੇ ਬਾਰੇ ਕਿਹਾ ਕਿ 17 ਵਾਰ ਦਿਹਾੜੀ ਵਿੱਚ ਭੋਜਨ ਕਰਦਾ ਸੀ। ਹੁਣ ਪਚੇ ਕਿਵੇਂ? ਵੈਦ ਰੱਖੇ ਸਨ ਜੋ ਵੱਖ ਕਰਵਾ ਦਿੰਦੇ ਸਨ, ਫਿਰ ਦਵਾਈ ਦਿੰਦੇ ਸਨ, ਫਿਰ ਖਾਣ ਵਾਸਤੇ ਬੈਠ ਜਾਂਦਾ ਸੀ। ਐਸੇ ਇੱਕ ਨਹੀਂ ਅਨੇਕਾਂ ਹੋਏ ਰਸਾਂ ਦੇ ਭੋਗ ਵਿੱਚ ਲੱਗੇ ਹੋਣ। ਕਈ ਕੋਟ ਪੰਖੀ ਸਰ ਪਿਓ ਪਾਏ, ਹੇ ਅਕਾਲ ਪੁਰਖ ਤੇਰੀ ਰਚਨਾ ਬੇਅੰਤ ਹੈ। ਕਈ ਕਰੋੜਾਂ ਉਸਨੇ ਪੰਖੀ ਪੈਦਾ ਕੀਤੇ, ਸੱਪ ਪੈਦਾ ਕੀਤੇ, ਕਈ ਕੋਟ ਪਾਥਰ ਬਿਰਖ ਨੇ ਪਜਾਏ, ਕਈ ਕਰੋੜਾਂ ਪੱਥਰ ਰੁੱਖ ਪੈਦਾ ਕੀਤੇ ਹਨ, ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕਰੋੜਾਂ ਉਸਨੇ ਪਵਨ ਪਾਣੀ ਅੱਗ ਇਹ ਪੈਦਾ ਕੀਤੇ, ਕਈ ਕੋਟ ਦੇਸ਼ ਭੂ ਮੰਡਲ। ਇਸ ਦਾ ਭਾਵ ਹੋਇਆ ਪਵਨ ਵੀ ਇੱਕ ਨਹੀਂ ਬੇਅੰਤ ਹਨ, ਸਾਨੂੰ ਪਤਾ ਹੋਵੇ ਜਾਂ ਨਾ ਹੋਵੇ। ਪਾਣੀ ਵੀ ਬੇਅੰਤ ਹਨ, ਅਗਨੀਆਂ ਵੀ ਬੇਅੰਤ ਹਨ। ਇਹ ਤਾਂ ਮੰਨਦੇ ਹਾਂ ਜਿੰਨੀ ਕੁ ਸਮਝ ਆਈ। ਪੇਟ ਵਿੱਚ ਵੀ ਅੱਗ ਹੈ, ਜਠਰਾ ਅਗਨੀ, ਬਾਹਰ ਵੀ ਅੱਗ ਹੈ, ਪਾਣੀ ਵਿੱਚ ਵੀ ਅੱਗ ਹੈ, ਲੱਕੜੀਆਂ ਦੋ ਖੈਂਦੀਆਂ ਹਨ, ਅੱਗ ਨਿਕਲ ਆਉਂਦੀ ਹੈ। ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਕੀਆ। ਸਾਰੀ ਲੱਕੜੀ ਵਿੱਚ ਅੱਗ ਹੈ, ਅਨੇਕਾਂ ਅਗਨੀਆਂ, ਅਨੇਕਾਂ ਹਵਾ, ਕਈ ਕੋਟ ਦੇਸ਼ ਭੂ ਮੰਡਲ, ਕਈ ਕਰੋੜਾਂ ਦੇਸ਼ ਨੇ। ਭੂ ਮੰਡਲ ਧਰਤੀਆਂ, ਜਿੱਥੇ ਇੱਕ ਧਰਤੀ, ਇੱਕ ਸੂਰਜ, ਇੱਕ ਚੰਦਰਮਾ ਹੋਵੇ, ਇਹਨੂੰ ਇੱਕ ਮੰਡਲ ਕਿਹਾ ਜਾਂਦਾ। ਕਈ ਕੋਟ ਸੱਸੀਅਰ ਸੂਰ ਨਖੇਤਰ, ਕਈ ਕਰੋੜਾਂ ਚੰਦਰਮਾ, ਕਈ ਕਰੋੜਾਂ ਸੂਰਜ, ਕਈ ਕਰੋੜਾਂ ਤਾਰੇ। ਗੈਲੀਲੀਓ ਨੇ ਜਦੋਂ ਪਹਿਲੀ ਵਾਰੀ ਕਿਹਾ ਧਰਤੀ ਗੋਲ ਹੈ ਔਰ ਧਰਤੀ ਘੁੰਮਦੀ ਹੈ, ਪਾਦਰੀਆਂ ਵਿਰੋਧ ਕੀਤਾ। ਇਹਨੂੰ ਕਿਹਾ ਗਿਆ ਇਸ ਕਿਤਾਬ ਵਿੱਚ ਜੋ ਲਿਖਿਆ ਕਹਿ ਗਲਤ ਹੈ, ਮੁਆਫ਼ੀ ਮੰਗ, ਨਹੀਂ ਤਾਂ ਤੈਨੂੰ ਮਾਰ ਦਿੱਤਾ ਜਾਏਗਾ। ਉਹ ਕਹਿਣ ਲੱਗਾ ਮੈਂ ਮੁਆਫ਼ੀ ਮੰਗ ਲੈਂਦਾ, ਪਰ ਸੱਚ ਇਹ ਹੀ ਹੈ ਕਿ ਸੂਰਜ ਨਹੀਂ ਘੁੰਮਦਾ, ਧਰਤੀ ਹੀ ਘੁੰਮਦੀ ਔਰ ਇਹਨੇ ਘੁੰਮਦੇ ਹੀ ਰਹਿਣਾ, ਇਹ ਸੱਚ ਹੈ। ਵਿਗਿਆਨਕਾਂ ਦੀ ਮੁਖਾਲਫਤ ਕੀਤੀ ਗਈ। ਗੁਰੂ ਨਾਨਕ ਦੇਵ ਜੀ ਨੇ ਜਦੋਂ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਗਿਆ, ਬਗਦਾਦ ਵਿੱਚ ਸੰਗਸਾਰ ਕਰਨ ਦਾ ਹੁਕਮ ਦੇ ਦਿੱਤਾ ਗਿਆ। ਸਾਹਿਬਾਂ ਨੇ ਜਦੋਂ ਵਿਖਾ ਹੀ ਦਿੱਤਾ, ਪਾਤਾਲਾਂ ਆਕਾਸ ਲੱਖ ਅੱਖ ਫੁਰਕ ਵਿੱਚ ਸਭ ਦਿਖਲਾਈ, ਫਿਰ ਮੰਨਣਾ ਪਿਆ ਕਿ ਹਾਂ ਮਹਾਰਾਜ ਤੁਸੀਂ ਸੱਚ ਕਹਿੰਦੇ ਹੋ। ਕਈ ਕੋਟ ਸੱਸੀਅਰ ਸੂਰ ਨਖੱਤਰ, ਅੱਜ ਤਾਂ ਵਿਗਿਆਨ ਕਹਿੰਦਾ ਅਰਬਾਂ ਸੂਰਜ, ਅਰਬਾਂ ਚੰਦਰਮਾ, ਕਈ ਧਰਤੀਆਂ, ਹਰ ਇੱਕ ਤਾਰਾ ਜਿਹੜਾ ਦਿਸ ਰਿਹਾ ਘੱਟੋ ਘੱਟ ਸਾਡੀ ਧਰਤੀ ਜਿੱਡਾ ਜ਼ਰੂਰ ਹੈ, ਵੱਡਾ ਹੋ ਸਕਦਾ। ਕਈ ਕੋਟ ਸੱਸੀਅਰ ਸੂਰ ਨਖੱਤਰ, ਨਖੱਤਰ ਤਾਰੇ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ, ਕਈ ਕਰੋੜਾਂ ਦੇਵਤੇ, ਦਾਨਵ ਰਾਕਸ਼, ਇੰਦਰ, ਜਿਨ੍ਹਾਂ ਦੇ ਸਿਰ 'ਤੇ ਛਤਰ ਹਨ, ਇੱਕ ਨਹੀਂ ਕਰੋੜਾਂ ਇੰਦਰ ਹਨ। ਸਗਲ ਸਮੱਗਰੀ ਆਪਣੇ ਸੂਤ ਥਾਰੇ, ਸਾਰੀ ਸਮੱਗਰੀ ਨੂੰ ਆਪਣੇ ਹੁਕਮ ਰੂਪੀ ਧਾਗੇ ਵਿੱਚ ਉਸਨੇ ਪਰੋਇਆ ਔਰ ਟਿਕਾਇਆ ਹੋਇਆ। ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰ ਹੈ। ਸਾਹਿਬ ਜੀ ਫਰਮਾਉਂਦੇ ਨੇ ਜਿਹੜਾ ਜਿਹੜਾ ਉਸਨੂੰ ਭਾ ਜਾਏ ਉਸ ਦਾ ਨਿਸਤਾਰਾ ਕਰ ਦਿੰਦਾ ਹੈ। ਕਈ ਕੋਟ ਰਾਜਸ ਤਾਮਸ ਸਾਤਕ, ਕਈ ਕਰੋੜਾਂ ਜੀਵ ਰਜੋ ਗੁਣੀ, ਤਮੋ ਗੁਣੀ, ਸਤੋ ਗੁਣੀ ਹਨ। ਕਈ ਕੋਟ ਵੇਦ ਪੁਰਾਣ ਸਿਮਰਤ ਸ਼ਾਸਤ, ਕਈ ਕਰੋੜਾਂ ਵੇਦ। ਹਰ ਧਰਮ ਦਾ ਆਪਣਾ ਵੇਦ ਹੈ, ਹਰ ਧਰਮ ਦਾ ਧਾਰਮਿਕ ਗ੍ਰੰਥ ਆਪਣਾ ਪੁਰਾਣ ਹੈ, ਸਿਮਰਤੀਆਂ ਹਨ, ਸ਼ਾਸਤ ਹਨ, ਕਰੋੜਾਂ ਹਨ। ਕਈ ਕੋਟ ਕੀਏ ਰਤਨ ਸਮੁੰਦ, ਸਮੁੰਦਰ ਵਿੱਚ ਕਈ ਕਰੋੜਾਂ ਰਤਨ ਪੈਦਾ ਕਰ ਦਿੱਤੇ ਨੇ, 14 ਹੀ ਨਹੀਂ ਕਈ ਕਰੋੜਾਂ ਹਨ। ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕਰੋੜਾਂ, ਅਨੇਕ ਪ੍ਰਕਾਰ ਦੇ ਜੀਵ ਜੰਤ ਪੈਦਾ ਕੀਤੇ ਹਨ। ਕਈ ਕੋਟ ਕੀਏ ਚਿਰ ਜੀਵੇ, ਕਈ ਕਰੋੜਾਂ ਹਨ, ਬਹੁਤ ਦੇਰ ਤੱਕ ਜਿਉਂਦੇ ਹਨ। ਕੁਛ ਤਾਂ ਐਸੇ ਹਨ ਇੱਕ ਮਿੰਟ ਵਿੱਚ ਪੈਦਾ ਹੋਏ, ਔਲਾਦ ਪੈਦਾ ਕੀਤੀ, ਮਰ ਵੀ ਗਏ। ਐਸੇ ਐਸੇ ਕੀਟਾਣੂ ਹਨ ਜਿਨ੍ਹਾਂ ਦੀ ਉਮਰ ਇੱਕ ਸੈਕਿੰਡ ਹੈ, ਪੈਦਾ ਵੀ ਹੋਏ, ਔਲਾਦ ਵੀ ਪੈਦਾ ਹੋਈ, ਜੀਵੇ ਵੀ, ਮਰ ਵੀ ਗਏ। ਪਰ ਕਈ ਕਰੋੜਾਂ ਜਿਹੜੇ ਬਹੁਤ ਦੇਰ ਤੱਕ ਜਿਉਂਦੇ ਰਹੇ, ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀ ਵੇ। ਇੱਕ ਧਾਰਨਾ ਸੀ, ਸੋਨੇ ਦਾ ਪਹਾੜ ਹੈ ਸਵਰਨ, ਉਸ ਨੂੰ ਕਿਹਾ ਗਿਆ ਸੁਮੇਰ ਪਰਬਤ, ਸਵਰਨ ਦਾ ਪਹਾੜ, ਸੋਨੇ ਦਾ ਪਹਾੜ। ਸਾਹਿਬ ਜੀ ਕਹਿੰਦੇ ਨੇ ਉਸਨੇ ਕਈ ਕਰੋੜਾਂ ਪਹਾੜ ਪੈਦਾ ਕੀਤੇ, ਸੋਨੇ ਦੇ ਪਹਾੜ ਬਣਾਏ, ਕਈ ਕੋਟ ਜੱਖ ਕਿੰਨਰ ਪਿਸਾਚ, ਕਈ ਕਰੋੜਾਂ ਜੱਖ ਹਨ। ਇਹ ਦੇਵਤਿਆਂ ਤੋਂ ਨੀਵੇਂ, ਭੂਤਾਂ ਪ੍ਰੇਤਾਂ ਤੋਂ ਥੋੜ੍ਹੇ ਉੱਚੇ। ਇਹ ਐਸੀਆਂ ਰੂਹਾਂ ਨੂੰ ਕਿਹਾ ਗਿਆ ਜੱਖ, ਕਿੰਨਰ ਦੇਵਤਿਆਂ ਦੇ ਰਾਗੀ ਜੋ ਉਹਨਾਂ ਦੇ ਸਾਹਮਣੇ ਗਾਉਂਦੇ ਹਨ, ਪਿਸਾਚ ਇਹ ਭੂਤਾਂ ਵਿੱਚੋਂ ਹਨ। ਕਈ ਕਰੋੜਾਂ, ਕਈ ਕੋਟ ਭੂਤ ਪ੍ਰੇਤ ਸੂਕਰ ਮਰਗਾਚ, ਕਈ ਕਰੋੜਾਂ ਭੂਤ ਪ੍ਰੇਤ ਸੂਰ ਔਰ ਸ਼ੇਰ ਪੈਦਾ ਕੀਤੇ ਹਨ। ਮਿਰਗਾਚ ਮਿਰਗਅਚ, ਮਿਰਗਾਂ ਨੂੰ ਖਾ ਜਾਣ ਵਾਲੇ ਸ਼ੇਰ ਉਹ ਪੈਦਾ ਕੀਤੇ ਹਨ। ਸਭ ਤੋਂ ਨੇੜੇ ਸਭ ਹੂੰ ਤੋਂ ਦੂਰ, ਉਹ ਪਰਮਾਤਮਾ ਸਭ ਤੋਂ ਨੇੜੇ ਹੈ ਪਰ ਸਭ ਤੋਂ ਦੂਰ ਇਸ ਲਈ ਕਿ ਨਿਰਾਲਾ ਵੀ ਹੈ। ਜੀਵ ਭਾਗਾਂ ਵਾਲਾ ਹੈ ਜਿਹੜਾ ਸਮਝ ਲਵੇ ਸਭ ਤੋਂ ਨੇੜੇ ਸਭ ਹੂੰ ਤੋਂ ਦੂਰ, ਨਾਨਕ ਆਪ ਅਲਿਪਤ ਰਹਿਆ ਭਰਪੂਰ, ਉਹ ਪਰਮਾਤਮਾ ਆਪ ਅਲਿਪਤ ਹੈ। ਲਿਪਾਏ ਮਾਨ ਨਹੀਂ ਹੁੰਦਾ, ਪਕੜ ਨਹੀਂ ਪਰ ਭਰਪੂਰ ਹੈ। ਜੈਸਾ ਕਿਹਾ ਹੈ ਉਹ ਸਭ ਵਿੱਚ ਵੱਸਦਾ, ਸਭ ਤੋਂ ਨਿਰਾਲਾ ਹੈ। ਕਈ ਕੋਟ ਪਤਾਲ ਕੇ ਵਾਸੀ, ਕਈ ਕਰੋੜਾਂ ਜੀਵ ਨੇ ਜਿਹੜੇ ਥੱਲੇ ਪਤਾਲ ਵਿੱਚ ਵਸਣ ਵਾਲੇ ਹਨ। ਕਈ ਕੋਟ ਨਰਕ ਸੁਰਗ ਨਿਵਾਸੀ, ਕਰੋੜਾਂ ਜੀਵ ਨਰਕ ਵਿੱਚ ਵੱਸਦੇ ਹਨ, ਕਈ ਕਰੋੜਾਂ ਸੁਰਗ ਵਿੱਚ ਵੱਸਦੇ ਹਨ। ਕਈ ਕੋਟ ਜਨਮੇ ਜੀਵੇ ਮਰੇ, ਕਈ ਕਰੋੜਾਂ ਐਸੇ ਨੇ ਨਾ ਨਰਕ ਵਿੱਚ ਨਾ ਸਵਰਗ ਵਿੱਚ। ਉਹ ਕੀ ਕਰਦੇ ਹਨ? ਉਹ ਜਨਮਦੇ ਹਨ, ਜਿਉਂਦੇ ਹਨ, ਮਰ ਜਾਂਦੇ ਹਨ, ਫਿਰ ਜਨਮਦੇ ਹਨ, ਉਹ ਚੱਕਰ ਵਿੱਚ ਪਏ ਹਨ। ਕਈ ਕੋਟ ਬਹੁ ਜੋਨੀ ਫਿਰੇ, ਕਈ ਕਰੋੜਾਂ ਬਹੁ ਜੋਨੀਆਂ ਵਿੱਚ ਫਿਰਦੇ ਹਨ। ਕਈ ਕੋਟ ਬੈਠ ਤੇ ਹੀ ਖਾਏ, ਕਈ ਕਰੋੜਾਂ ਨੇ ਬੈਠੇ ਨੇ, ਹੁਕਮ ਕਰੀ ਜਾਂਦੇ ਨੇ, ਆਈ ਜਾਂਦਾ, ਖਾਈ ਜਾਂਦੇ ਹਨ। ਆਪੇ ਭਾਂਡੇ ਸਾਜੀਆਂ ਨੇ ਆਪੇ ਪੂਰਨ ਦੇ, ਇੱਕ ਨੇ ਦੁੱਧ ਸਮਾਈਏ ਇੱਕ ਚੁੱਲ੍ਹੇ ਰਹਿਣ ਚੜ੍ਹੇ, ਇੱਕ ਨਿਹਾਲੀ ਪੈ ਸਾਹਮਣੇ ਕੁੱਪਰ ਰਹਿਣ ਖੜ੍ਹੇ, ਇੱਕ ਤਲਾਈਆਂ 'ਤੇ ਸੁੱਤੇ ਨੇ ਖੜ੍ਹੇ ਪੱਖਾ ਕਰ ਲਏ, ਸੇਵਾ ਕਰਦੇ ਹਨ। ਕਈ ਕੋਟ ਬੈਠ 'ਤੇ ਹੀ ਖਾਹੇ, ਕਈ ਕਰੋੜਾਂ ਬੈਠੇ ਹੀ ਖਾਂਦੇ ਹਨ। ਕਈ ਕੋਟ ਘੱਲ ਹੈ ਥੱਕ ਪਾਏ, ਕਈ ਕਰੋੜਾਂ ਘਾਲਣਾ ਘਾਲਦੇ ਹਨ, ਵਿਚਾਰੇ ਥੱਕ ਪੈਂਦੇ ਹਨ, ਕੁਛ ਉਹਨਾਂ ਦੇ ਪੱਲੇ ਨਹੀਂ ਪੈਂਦਾ। ਕਈ ਕੋਟ ਕੀਏ ਧਨਵੰਤ, ਕਈ ਕਰੋੜਾਂ ਧਨਵਾਨ, ਧਨ ਦੇ ਮਾਲਕ ਬਣਾਏ ਹਨ। ਕਈ ਕੋਟ ਮਾਇਆ ਮੈਂ ਚਿੰਤ, ਕਈ ਕਰੋੜਾਂ ਜਿਨ੍ਹਾਂ ਨੂੰ ਮਾਇਆ ਦੀ ਚਿੰਤਾ, ਧਨ ਕਿੱਥੋਂ ਆਵੇਗਾ? ਜਹਿ ਜਹਿ ਪਾਉਣਾ ਤੈਂ ਤੈਂ ਰੱਖ ਹੈ, ਜਿੱਥੇ ਜਿੱਥੇ ਦਾਤੇ ਨੂੰ ਪਾਉਂਦਾ ਉੱਥੇ ਉੱਥੇ ਜੀਵਾਂ ਨੂੰ ਰੱਖਿਆ ਹੈ। ਨਾਨਕ ਸਭ ਕੁਛ ਪ੍ਰਭ ਕੇ ਹੱਥ ਹੈ, ਸਾਹਿਬ ਫਰਮਾਉਂਦੇ ਹਨ ਸਭ ਕੁਛ ਪ੍ਰਭੂ ਦੇ ਹੱਥ ਵਿੱਚ ਹੈ। ਕਈ ਕੋਟ ਪਏ ਬੈਰਾਗੀ, ਕਈ ਕਰੋੜਾਂ ਜਿੱਥੇ ਪਕੜ ਵਾਲੇ ਹਨ ਉੱਥੇ ਵੈਰਾਗਵਾਨ ਵੀ ਹਨ। ਕਿਸੇ ਵਸਤੂ ਵਿੱਚ ਉਹਨਾਂ ਦਾ ਮਨ ਨਹੀਂ ਲੱਗਦਾ, ਫਿਰ ਐਸਾ ਨਹੀਂ। ਵੈਰਾਗੀ ਚੌਂਪੜੀਆਂ 'ਚ ਪੈਦਾ ਹੁੰਦੇ ਨੇ, ਕੰਗਾਲਾਂ ਦੇ ਘਰ ਹੀ ਪੈਦਾ ਹੁੰਦੇ ਨੇ, ਨਹੀਂ ਬਾਦਸ਼ਾਹਾਂ ਦੇ ਘਰ ਵੀ ਪੈਦਾ ਹੁੰਦੇ ਨੇ। ਬੁੱਢੇ ਨੂੰ ਵੇਖ ਕੇ ਮਹਾਤਮਾ ਬੁੱਧ ਨੂੰ ਵੈਰਾਗ ਉੱਠਦਾ, ਮੈਂ ਵੀ ਬੁੱਢਾ ਹੋ ਜਾਵਾਂਗਾ। ਮੁਰਦੇ ਨੂੰ ਵੇਖ ਕੇ ਮਹਾਤਮਾ ਬੁੱਧ ਦੇ ਮਨ ਵਿੱਚ ਵੈਰਾਗ ਉੱਠਦਾ, ਅੱਧੀ ਰਾਤ ਘਰ ਛੱਡ ਕੇ ਤੁਰ ਪੈਂਦਾ। ਸੁੰਦਰ ਰਾਣੀ, ਨਵ ਜਨਮਿਆ ਬੱਚਾ ਉਸਨੂੰ ਰੋਕ ਨਹੀਂ ਸਕੇ। ਕਈ ਕੋਟ ਭੈ ਬੈਰਾਗੀ, ਰਾਮ ਨਾਮ ਸੰਗ ਤਿੰਨ ਲਿਵ ਲਾਗੇ। ਕੋਈ ਤਾਂ ਪਕੜ ਚਾਹੀਦੀ ਹੈ, ਉਹਨਾਂ ਦੀ ਪਕੜ ਕੀ ਹੈ? ਉਹਨਾਂ ਦੀ ਲਿਵ ਲੱਗੀ, ਸਾਡੀ ਲਿਵ ਲੱਗਦੀ ਹੈ ਸੰਸਾਰ ਵਿੱਚ, ਉਹਨਾਂ ਦੀ ਲਿਵ ਲੱਗੀ ਰਾਮ ਨਾਮ ਸੰਗ ਤਿੰਨ ਲਿਵ ਲਾਗੀ, ਪਰਮਾਤਮਾ ਦੇ ਨਾਮ ਦੇ ਨਾਲ ਉਹਨਾਂ ਦੀ ਲਿਵ ਜੁੜੀ ਹੈ। ਕਈ ਕੋਟ ਪ੍ਰਭ ਕਉ ਖੋਜਨ ਤੇ, ਕਈ ਕਰੋੜਾਂ ਉਹ ਹੁਣ ਜੋ ਪ੍ਰਭੂ ਦੀ ਖੋਜ ਕਰਦੇ ਹਨ। ਪਰਮਾਤਮਾ ਕਿੱਥੇ ਹੈ, ਕਿਵੇਂ ਮਿਲਦਾ ਹੈ? ਆਤਮ ਹੈ ਪਾਰ ਬ੍ਰਹਮ ਲਹਨ ਤੇ, ਆਪਣੇ ਅੰਦਰੋਂ ਨੂੰ ਖੋਜਦੇ ਹਨ, ਅੰਦਰੋਂ ਖੋਜਦੇ ਖੋਜਦੇ ਉਹ ਪਰਮਾਤਮਾ ਨੂੰ ਭਾਲਦੇ ਹਨ, ਲੱਭਦੇ ਹਨ। ਕਈ ਕੋਟ ਦਰਸ਼ਨ ਪ੍ਰਪਿਆਸ, ਕਈ ਕਰੋੜਾਂ ਹਨ ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਦੇ ਦਰਸ਼ਨ ਦੀ ਪਿਆਸ ਹੈ। ਦਰਸ਼ ਤੇਰੇ ਕੀ ਪਿਆਸ ਮਨ ਲਾਗੇ, ਧਨ ਸੋ ਵੇਲਾ ਜਿਤ ਦਰਸ਼ਨ ਕਰਨਾ, ਦਰਸ਼ਨ ਦੇਹੋ ਦਇਆ ਪਤ ਦਾਤੇ, ਗਤ ਪਾਵੋ ਮਤ ਦੇਹੋ। ਦਿਨ ਰਾਤ ਮੰਗਦੇ ਨੇ ਕਿ ਮੈਨੂੰ ਦਰਸ਼ਨ ਹੋਣ, ਤਿੰਨ ਕੋ ਮਿਲਿਓ ਪ੍ਰਭ ਅਬਿਨਾਸ਼, ਨਾਸ ਰਹਿਤ ਪ੍ਰਭੂ ਉਹਨਾਂ ਨੂੰ ਮਿਲਦਾ ਵੀ ਹੈ। ਕਈ ਕੋਟ ਮੰਗੈ ਸਤਸੰਗ, ਕਈ ਕਰੋੜਾਂ ਨੇ ਜਿਹੜੇ ਮੰਗਦੇ ਨੇ ਦਾਤਾ, ਮੈਂ ਹੋਰ ਕੁਛ ਨਹੀਂ ਮੰਗਦਾ, ਮੈਨੂੰ ਆਪਣੀ ਸਤਸੰਗ ਦੇ, ਮੈਂ ਸੰਗਤ ਵਿੱਚ ਬੈਠਾਂ, ਇਹੀ ਮੇਰੇ ਲਈ ਬੈਕੁੰਠ ਹੈ। ਕਹੋ ਕਬੀਰ ਏ ਕਹੀਏ ਕਾਹੇ, ਸਾਧ ਸੰਗਤ ਬੈਕੁੰਠ ਹੈ ਆਹੇ। ਸਤਸੰਗ ਜੋ ਗੁਰਸਿੱਖੀ ਦਾ ਹੈ, ਇਸਦਾ ਕੇਂਦਰ ਹੈ ਸੱਚਖੰਡ ਹਰਿਮੰਦਰ ਸਾਹਿਬ। ਕਵੀ ਹਰਦਾਸ ਇੱਥੇ ਆਏ, ਕੀਰਤਨ ਸੁਣਿਆ, ਉੱਠੇ, ਇੱਕ ਗੱਲ ਕਹੀ, ਮਿੱਤਰਾਂ ਪੁੱਛਿਆ ਕੈਸਾ ਲੱਗਾ, ਕਹਿਣ ਲੱਗਾ ਬੈਕੁੰਠ ਧਾਮ ਸੁਣਦੇ ਸਾਂ, ਇੱਕ ਤਾਂ ਸੁਣਿਆ ਕਿ ਵਰਸ਼ਾਂ ਵਿੱਚ ਹੈ, ਇੱਕ ਮੈਂ ਅੱਜ ਧਰਤੀ 'ਤੇ ਵੇਖਿਆ। ਮੈਨੂੰ ਇੰਜ ਜਾਪਦਾ ਹੈ ਉਸ ਪਰਮਾਤਮਾ ਨੇ ਦੋਵੇਂ ਬੈਕੁੰਠ ਬਣਾ ਕੇ ਤੱਕੜੀ 'ਚ ਪਾ ਕੇ ਤੋਲ ਦਿੱਤੇ, ਜਿਹੜਾ ਭਾਰਾ ਸੀ ਉਹ ਧਰਤੀ 'ਤੇ ਰਹਿ ਗਿਆ, ਜਿਹੜਾ ਹੌਲਾ ਸੀ ਵਰਸ਼ਾਂ ਨੂੰ ਉੱਡ ਗਿਆ। ਮੈਂ ਤਾਂ ਅੱਜ ਬੈਕੁੰਠ 'ਚ ਬੈਠਾਂ, ਇਹ ਮਨੁੱਖਾਂ ਦਾ ਬੈਕੁੰਠ ਹੈ। ਅੰਮ੍ਰਿਤਸਰ ਬੈਕੁੰਠ ਕਹੋ ਤੋਲਿਓ ਹਰੀ ਹਰਦਾਸ, ਗੌਰਾ ਸੋ ਧਰਤੀ ਰਹਿਓ, ਹੌਰਾ ਚੜਿਓ ਆਕਾਸ਼। कहो कबीर कहिए कहें साध संगत बैकुंठ आहे। तहां बैकुंठ जह कीर्तन तेरा तू आपे शरदा लाहे। भाई गुरदास जी कहते ने मैं मुक्ति नहीं मंगदा, मैं मंगना मैनू वार वार मनुखा जन्म दियो पर संगत तो दूर ना करना। मेरे लिए यो बैकुंठ धाम है, कृपा करो। तैसे मोख पदवी से मानस जन्म भलो, गुरमुख होए साध संग प्रभ त्या भई। कई कोट मंग हैं सत संग, करोड़ा वो भी ने जिहड़े केवल सत्संग मंगदे हन। पार ब्रह्म तिन लागा रंग, उन्हां नूं पार ब्रह्म दा प्यार रंग लगा, उस दा प्यार लगा होया। जिन को होए आप सो प्रसन्न, जिन्हां ते परमात्मा बहुत ही प्रसन्न होए हन। नानक ते जन सदा तन तन, वो रब दे सेवक सदा ही तनता दे योग हन, शोभा दे योग हन। उन्हां दी तनता है जिन्हां नूं प्रभु दा प्यार लगा है। कई कोट खाणी अर खंड, कई करोड़ां जीव इन चौं अखाणियां तो पैदा होए। जीवां दी उत्पत्ति दे जो साधन मन्ने गए हन, इन अखाणियां तो करोड़ां जीव पैदा होए। कई कोट आकाश ब्रह्मंड, करोड़ां ही आकाश कई करोड़ ब्रह्मंड हन। कई कोट होए अवतार, दस अवतार या चौवी अवतार ही नहीं, कई करोड़ां अवतार होए हन। कई कोट होए अवतार जिन्ने जन्मे हन, अवतरण दा अर्थ जन्मना भी है। कई करोड़ां जीव इत्थे जन्मे हन, कई जुगत कीनों विस्थार, कईयां जुगतियां नाल उसने सृष्टि दा विस्थार कीता है। कई बार पसरो पसार, सृष्टि कई बारी सारी खत्म हो जाती फिर पसारा हुंदा फिर मुकदी है। कई बार पसरो पसार, सदा सदा एक एक ओंकार, पर सदा सदा एक एक ओंकार निराकार वो परमात्मा फिर रहिंदा है, पसारा नहीं रहिंदा लेकिन एक ओंकार सदा लई हुंदा है। कई कोट कीने बहु बांध, कईयां पांतां नाल ये जगत रचना उसने फिर कीती है। प्रभ ते होए प्रभ माहे समात, जीव प्रभु तो पैदा हो के फिर उस विच ही लीन हो जाते हैं। तां का अंत ना जाना कोय, उस परमात्मा दा अंत आखरी किनारा किथे मुकदा है। अंत दा अर्थ है कित्थों शुरू हुंदा है किथे खत्म हुंदा है ये कोई नहीं जान सकता, आपे आप नानक प्रभ सोए। जे पुछया जाए रब कैसा है, भगत जवाब देंदे दसो परमात्मा कैसा है, वो कहंदे ने रब रब वर्गा ही है। ये भी उसनों बेनती कहना, रब वर्गा दूसरा तो है कोई नहीं। कह रविदास या कथ कथा बहु काहीं करी जाए, जैसा तू तैसा तू ही क्या उपमा दी जाए। कई कोट पार ब्रह्म के दास, पर सारे ना शुकरे नहीं, सब अकिरत घन नहीं। कई करोड़ा हन जेड़े पार ब्रह्म दे सेवक हन, तिन होवत आत्म प्रकाश, उन्हां नूं आत्म प्रकाश। आत्मा की है, उस दा प्रकाश की है, उस दा रस की है, ये उन्हां नूं प्राप्ति हुंदी है। कई कोट तत् के बेते, तत् हुंदी असलीयत, असलीयत जानन वाले कई करोड़ हन। सदा निहारे एको नेत्र है, वो सदा वास्ते इन्हां नेत्रां नाल एक नूं ही वेखते हन, एक दे ही दर्शन करते हैं। कई कोट नाम रस पीवें, कई करोड़ां हन जिहड़े नाम रस ही पीते हैं, भाव नाम जपते हैं। अमर भय सद सद ही जीवें, वो अमर हो जाते हैं, सदा वास्ते ही परम जीवन नूं प्राप्त हो जाते हैं। कई कोट नाम गुण गावें, कई कोट हन जिहड़े परमात्मा दे गुणा दा गायन करते हैं। नाम उसके गुणा राही उसका नामना, गुणा राही उसकी वड्याई, नाम जपना उसकी महिमा करनी, उसके गुणा का गायन करना ये करते हैं। आत्म रस सुख सह समाम है, आत्म रस बिना आकार अंदरों रस पैदा हो जाना वो आत्म रस है। सुख विच सहज विच आत्मक डोलता विच लीन हो जाते हैं। अपने जन को साथ साथ समारे, परमात्मा सृष्टि बना के एवें नहीं छड्ड देंदा, उसका ध्यान भी रखता है। अपने सेवक नूं सदा सदा लई चेते रखता है, क्यों रखता है? नानक वो परमेश्वर के प्यारे, क्योंकि वह परमेश्वर के प्यारे ने, प्यारा अपने प्यारियां नूं भुलदा नहीं। ਸਤਿਗੁਰੂ ਫਰਮਾਉਂਦੇ ਹਨ, ਚਿੱਤੇ ਅੰਦਰ ਸਭ ਕੋ, ਹਰ ਜੀਵ ਉਸ ਦੇ ਚੇਤੇ ਵਿੱਚ ਹੈ। ਵੇਖ ਨਦਰੀ ਹੇਠ ਚਲਾਏਂਦਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਂਦਾ। ਭਾਈ ਗੁਰਦਾਸ ਜੀ ਦਾ ਵਿਸ਼ਵਾਸ ਹੈ, ਗੁਰਸਿੱਖ ਤੂੰ ਅੰਮ੍ਰਿਤ ਵੇਲੇ ਜਦੋਂ ਗੁਰਦੁਆਰੇ ਨੂੰ ਤੁਰਦਾ ਹੈ, ਗੁਰੂ ਤੇਰੇ ਘਰ ਅੱਗੇ ਖੜ੍ਹਾ ਹੁੰਦਾ ਹੈ, ਤੈਨੂੰ ਲੈਣ ਵਾਸਤੇ ਜਾਂਦਾ ਹੈ। ਕੋਈ ਇੱਕ ਕਦਮ ਪੁੱਟਦਾ ਹੈ, ਗੁਰੂ ਕਰੋੜਾਂ ਕਦਮ ਅੱਗੋਂ ਲੈਣ ਵਾਸਤੇ ਜਾਂਦਾ ਹੈ। ਚਰਨ ਸ਼ਰਨ ਗੁਰੂ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਭਾਈ ਲਹਿਣਾ ਜੀ ਜਦੋਂ ਆਏ ਨੇ ਘੋੜੀ 'ਤੇ ਚੜ੍ਹ ਕੇ, ਅਤੇ ਸਤਿਗੁਰੂ ਦੁਪਹਿਰ ਖੇਤੀ ਦਾ ਕੰਮ ਛੱਡ ਕੇ ਤੁਰ ਪਏ। ਸੇਵਕਾਂ ਨੂੰ ਕਹਿੰਦੇ ਨੇ ਤੁਸੀਂ ਕੰਮ ਕਰੋ, ਮੈਨੂੰ ਕੰਮ ਹੈ, ਮੈਂ ਜਾ ਰਹੀ। ਖੱਦਰ ਦੀ ਧੋਤੀ, ਖੱਦਰ ਦਾ ਕੁੜਤਾ, ਖੱਦਰ ਦੀ ਪੱਗ, ਮਿੱਟੀ ਵਿੱਚ ਲੱਥ ਪੱਥ ਆ ਕੇ ਖੜ੍ਹੇ ਹੋ ਗਏ। ਕਦੀ ਧਿਆਨ ਨਹੀਂ ਆਇਆ ਹੋਣਾ ਕਿ ਇਹ ਬਾਬਾ ਵੀ ਗੁਰੂ ਨਾਨਕ ਦੇਵ ਹੋ ਸਕਦਾ। ਭਾਈ ਲਹਿਣਾ ਘੋੜੀ 'ਤੇ ਚੜ੍ਹੇ, 28 ਸਾਲ ਦਾ ਨੌਜਵਾਨ, ਬਾਬਾ ਜੀ ਇੱਧਰ ਕਿਤੇ ਗੁਰੂ ਨਾਨਕ ਦੇਵ ਦਾ ਡੇਰਾ, ਤੁਸੀਂ ਜਾਣਦੇ ਹੋ? ਕਹਿਣ ਲੱਗੇ ਮੈਂ ਜਾਣਦਾ। ਤੂੰ ਜਾਣਾ? ਹਾਂ ਮੈਂ ਜਾਣਾ। ਰਾਹ ਦੱਸੋਗੇ? ਕਹਿਣ ਲੱਗੇ ਰਾਹ ਨਹੀਂ ਦੱਸਾਂਗਾ, ਮੈਂ ਤੈਨੂੰ ਪੁਛਾਵਾਂਗਾ। ਰਾਹ ਪੁੱਛਣ ਵਾਲੇ ਤਾਂ ਕਈ ਵਾਰੀ ਰਾਹ ਵਿੱਚ ਹੀ ਰਹਿ ਗਏ। ਮੈਂ ਤੈਨੂੰ ਲੈ ਜਾਂਦਾ, ਜਾਣਾ? ਘੋੜੀ ਦੀ ਵਾਗ ਫੜੀ ਤੁਰ ਪਏ। ਬਾਬਾ ਜੀ ਤੁਸੀਂ ਗੁਰੂ ਨਾਨਕ ਦੇਵ ਨੂੰ ਜਾਣਦੇ ਹੋ? ਇਹ ਪਤਾ ਹੀ ਨਹੀਂ, ਗੁਰੂ ਨਾਨਕ ਦੇਵ ਨੂੰ ਹੀ ਪੁੱਛ ਰਹੇ ਹਾਂ। ਕਹਿਣ ਲੱਗੇ ਸਭ ਤੋਂ ਚੰਗਾ ਮੈਂ ਹੀ ਜਾਣਦਾ। ਆ ਗੱਲਾਂ ਸੁਣਾਈਆਂ, ਗਦਗਦ ਹੋ ਗਏ। ਗੁਰੂ ਨਾਨਕ ਦੇਵ ਦੀਆਂ ਗੱਲਾਂ ਇੰਨੀਆਂ ਚੰਗੀਆਂ, ਅਤੇ ਜਦੋਂ ਮਿਲਣਗੇ ਕੈਸਾ ਆਨੰਦ ਆਏਗਾ। ਪਹੁੰਚੇ ਘੋੜੀ ਇੱਥੇ ਬੰਨਦੇ, ਜਾ ਦਰਸ਼ਨ ਕਰ, ਲਿਬਾਸ ਬਦਲ ਕੇ ਆਪ ਹੀ ਜਦੋਂ ਆ ਕੇ ਬੈਠੇ, ਕਹਿਣ ਲੱਗਾ ਇਹ ਕੀ ਕੀਤਾ? ਮੈਂ ਘੋੜੀ 'ਤੇ ਚੜ੍ਹ ਕੇ ਆਇਆ। ਕਹਿਣ ਲੱਗੇ ਗੱਲ ਸਮਝ, ਜਿਵੇਂ ਘੋੜੀ ਦੀਆਂ ਵਾਗਾਂ ਮੈਨੂੰ ਫੜਾਈਆਂ, ਡੇਰੇ ਪਹੁੰਚ ਗਏ ਹੈ। ਲਹਿਣਿਆ ਮਨ ਦੀਆਂ ਵਾਗਾਂ ਮੈਨੂੰ ਫੜਾ ਦੇ, ਤੈਨੂੰ ਪਰਮਾਤਮਾ ਤੱਕ ਪਹੁੰਚਾ ਦੇ। ਮਨ ਦੀਆਂ ਵਾਗਾਂ ਮੈਨੂੰ ਦੇ, ਤੈਨੂੰ ਪਰਮਾਤਮਾ ਤੱਕ ਪਹੁੰਚਾ ਦੇ। ਹਾਂ ਇੱਥੇ ਪਹੁੰਚਦਾ ਹੀ ਉਹ ਹੈ ਜਿਸ ਨੂੰ ਮੈਂ ਲੈਣ ਜਾਵਾਂ। ਮਤ ਸਮਝ ਮੈਂ ਇਤਫਾਕ ਨਾਲ ਤੈਨੂੰ ਮਿਲ ਗਏ ਹਾਂ। ਨਹੀਂ, ਮੈਂ ਤਾਂ ਤੈਨੂੰ ਅੱਗੇ ਲੈਣ ਵਾਸਤੇ ਗਿਆ ਸਾਂ। ਪਤਤ ਪਾਵਣ ਹਰ ਬਿਰਧ ਸਦਾ ਇੱਕ ਤਿਲ ਨਹੀਂ ਬੰਨੇ ਕੱਲ ਹੈ। ਤਿਲ ਮਾਤਰ ਸਾਡੀ ਘਾਲਣਾ ਨਹੀਂ ਗਵਾਉਂਦਾ, ਸਹਾਇਤਾ ਕਰਦਾ, ਸਾਨੂੰ ਲੈਣ ਵਾਸਤੇ ਜਾਂਦਾ, ਪਲ ਪਲ ਯਾਦ ਰੱਖਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਬਿਰਤਾਂਤ ਵਿੱਚ ਇੱਕ ਬੜੀ ਪਾਪ ਪੂਰਤ ਕਥਾ। ਸਸਰਾਮ ਵਿੱਚ ਮਸੰਦ ਬਜ਼ੁਰਗ, ਜਿਸ ਨੂੰ ਚਾਚਾ ਫੱਗੂ ਕਹਿੰਦੇ ਸਨ, ਸੰਗਤਾਂ ਦੇ ਜਾਂਦੀਆਂ ਸੰਕਾਰ ਸੇਵਾ, ਗੁਰੂ ਤੱਕ ਪਹੁੰਚਾ ਦੇਣੀ। ਸਤਿਗੁਰੂ ਗਏ, ਸੇਵਾ ਦੱਸ ਰਹੇ ਹੈ, ਇਸ ਸੰਗਤ ਵੱਲੋਂ ਆਈ ਜੀ, ਇਸ ਇਲਾਕੇ ਵੱਲੋਂ ਆਈ। ਗੁਰੂ ਅਖੀਰ ਕਹਿੰਦੇ ਨੇ ਕੋਈ ਹੋਰ ਤਾਂ ਨਹੀਂ ਰਹਿ ਗਿਆ। ਅੰਦਰੋਂ ਸ਼ੱਕ ਪਿਆ, ਕਹਿਣ ਲੱਗਾ ਸਤਿਗੁਰੂ ਨੂੰ ਮੇਰੇ 'ਤੇ ਸ਼ੱਕ ਹੈ? ਮੈਂ ਤਾਂ ਸਭ ਕੁਝ ਪਾਤਸ਼ਾਹ ਦੇ ਦਿੱਤਾ। ਤੀਜੀ ਵਾਰੀ ਕਹਿੰਦੇ ਨੇ, ਫੈਂਦੇ ਨੇ, ਵੇਖ। ਕਹਿਣ ਲੱਗਾ ਜੀ ਧਿਆਨ ਆ ਗਏ, ਆ ਬੇਰੀ ਵੀ ਤੁਹਾਡੀ ਭੇਟ ਹੈ ਜੋ ਵਿਹੜੇ ਵਿੱਚ ਹੈ, ਇਹਦੀ ਵੀ ਅਰਦਾਸ ਕਰ ਦਿਓ। ਇਹ ਘਰ ਗਿਆ ਸਾਂ, ਉਸ ਬੀਬੀ ਕਿਹਾ ਭਾਈ ਜੀ ਕੁਛ ਵੀ ਘਰ 'ਚ ਨਹੀਂ, ਗਰੀਬ ਹਾਂ। ਮੈਂ ਕਿਹਾ ਬੀਬੀ ਜੋ ਹੈ ਦੇ ਦੇ। ਕਹਿਣ ਲੱਗੀ ਆ ਕੂੜਾ ਪਏ। ਮੈਂ ਕੂੜਾ ਚੁੱਕ ਲਿਆ, ਸਾਫ਼ ਕੀਤਾ, ਉਹਨੂੰ ਫੋਲਿਆ, ਬੇਰੀ ਦੀ ਗਿਟਕ ਨਿਕਲੀ, ਇਹ ਬੀਜ ਦਿੱਤੇ, ਬੇਰੀ ਦਾ ਬੂਟਾ ਲੱਦਿਆ ਪਿਆ ਬੇਰਾਂ ਨਾਲ, ਬੱਚੇ ਖਾ ਕੇ ਜਾਂਦੇ ਨੇ। ਸਾਹਿਬ ਕਹਿਣ ਲੱਗੇ ਬੇਰੀ ਦੀ ਗਿਟਕ ਕੋਈ ਘੱਟ ਦਾਨ ਨਹੀਂ, ਇਹ ਕਿਉਂ ਭੁਲਾ ਦਿੱਤਾ? ਇਹ ਮਹਾਨ ਸੇਵਾ ਹੈ, ਵੇਖ ਬੇਰੀ ਦੀ ਦੇਣ। ਬੇਰੀ ਵਰਗਾ ਦਾਨੀ ਕੌਣ ਹੈ ਫਗੂ? ਟੀਮਾਂ ਖਾਂਦੀ ਹੈ, ਬੇਰ ਦਿੰਦੀ ਹੈ। ਕਾਸ਼ ਕਦੀ ਬੰਦੇ ਨੂੰ ਇਹ ਅਕਲ ਆ ਜਾਏ, ਬੰਦਾ 36 ਪਦਾਰਥ ਖਾਂਦਾ, ਸੰਸਾਰ ਨੂੰ ਦਿੰਦਾ ਕੀ? ਬੇਰੀ ਦੀ ਗਿਟਕ ਵੀ ਸਤਿਗੁਰੂ ਨਹੀਂ ਭੁੱਲਦੇ, ਅਕਾਲ ਪੁਰਖ ਪਿਆਰਿਆਂ ਨੂੰ ਕਿਵੇਂ ਭੁੱਲੇ? ਬੰਦੇ ਤੂੰ ਬੇਸ਼ੱਕ ਉਸ ਨੂੰ ਭੁੱਲ ਜਾ, ਉਹ ਨਹੀਂ ਭੁੱਲਦਾ। ਜੇ ਤੂੰ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ, ਆਪਣੇ ਜਨ ਕੋ ਸਾਥ ਸਾਥ ਸਮਾਰੇ, ਨਾਨਕ ਓਏ ਪਰਮੇਸ਼ਰ ਕੇ ਪਿਆਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।